And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਅਤੇ ਹੁਣ ਸਮਾਂ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸਦਾ, ਵਾਸੂ ਕੁਮਾਰ ਜੀ ਅੱਜ ਕਿਸੇ ਨਿੱਜੀ ਰੁਝੇਵੇਂ ਕਰਕੇ ਛੁੱਟੀ 'ਤੇ ਨੇ, ਪਰ ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਾਮਲ ਨਹੀਂ ਹੋ ਪਾਉਣਗੇ, ਪਰ ਗੱਲਬਾਤ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਆਪਾਂ ਜ਼ਰੂਰ ਚੱਲਦਾ ਰੱਖਣਾ। ਅੱਜ ਸਵੇਰ ਸਾਰ ਸਟੈਟਿਸਟਿਕਸ ਕੈਨੇਡਾ ਵੱਲੋਂ ਕੈਨੇਡੀਅਨ ਜੀ ਡੀ ਪੀ ਦੇ ਨੰਬਰਸ ਰਿਪੋਰਟ ਕੀਤੇ ਗਏ ਨੇ। ਮਈ ਮਹੀਨੇ ਦੇ ਵਿੱਚ ਜਿਹੜੀ ਕੈਨੇਡੀਅਨ ਜੀ ਡੀ ਪੀ ਆ, ਉਹ ਮੰਥ ਓਵਰ ਮੰਥ 0.3% ਦੀ ਦਰ 'ਤੇ ਐਕਸਪੈਂਡ ਕੀਤੀ ਆ। ਸੋ ਇਹਨੂੰ ਹੈਡਲਾਈਨਸ ਦੇ ਵਿੱਚ ਤੁਸੀਂ ਵੇਖੋਗੇ ਕਿਹਾ ਜਾ ਰਿਹਾ ਕਿ ਇਹ ਕੈਨੇਡੀਅਨ ਇਕੋਨਮੀ ਦੇ ਵਿੱਚ ਇੱਕ ਰੀਬਾਊਂਡ ਦਾ ਪ੍ਰਤੀਕ ਹੈ। ਇਹਦਾ ਰੀਜ਼ਨ ਇਹ ਆ ਕਿ ਇਸ ਤੋਂ ਪਹਿਲਾਂ ਅਪ੍ਰੈਲ ਦੇ ਜਿਹੜੇ ਨੰਬਰਸ ਆਏ ਸੀ ਉਹਦੇ ਵਿੱਚ ਵੀ ਮਾੜੀ ਜਿਹੀ ਗਰੋਥ ਦਰਜ ਕੀਤੀ ਗਈ ਸੀ, ਪਰ ਉਸ ਤੋਂ ਪਹਿਲਾਂ ਜਿਹੜੇ ਇਸ ਸਾਲ ਦੇ ਪਹਿਲੇ 3 ਮਹੀਨੇ ਸੀ ਅਤੇ ਪਿਛਲੇ ਸਾਲ ਦੇ ਅਖੀਰਲੇ 3 ਮਹੀਨੇ ਸੀ, ਸੋ ਲਗਾਤਾਰ ਜਿਹੜੇ 2 ਕੁਆਟਰ ਸੀ ਉਹਨਾਂ ਦੇ ਵਿੱਚ ਕੰਟਰੈਕਸ਼ਨ ਹੋਈ ਸੀ ਮਾਮੂਲੀ ਜਿਹੀ, ਜਿਹਦੇ ਕਰਕੇ ਟੈਕਨੀਕਲ ਰਿਸੈਸ਼ਨ ਦੀਆਂ ਗੱਲਾਂ ਚੱਲੀਆਂ ਸੀ। ਕਿਉਂਕਿ ਟੈਕਨੀਕਲ ਰਿਸੈਸ਼ਨ ਦੀ ਡੈਫੀਨੇਸ਼ਨ ਕੀ ਆ ਕਿ ਜੇ 2 ਤਿਮਾਹੀਆਂ ਜਾਂ ਲਗਾਤਾਰ 6 ਮਹੀਨੇ ਕਹਿ ਲਓ, ਜੇ ਉਹਨਾਂ ਦੇ ਵਿੱਚ ਕੰਟਰੈਕਸ਼ਨ ਹੁੰਦੀ ਆ, ਲਗਾਤਾਰ 6 ਮਹੀਨੇ ਨਹੀਂ ਕੁਆਟਰਸ ਹੀ ਆ, ਕਿਉਂਕਿ 6 ਮਹੀਨਿਆਂ ਦੇ ਵਿੱਚ ਲਗਾਤਾਰ ਗਿਰਾਵਟ ਆਉਣ ਦਾ ਡੇਟਾ ਨਹੀਂ ਵੇਖਿਆ ਜਾਂਦਾ। ਵੇਖਿਆ ਜਾਂਦਾ ਕਿ 3-3 ਮਹੀਨਿਆਂ ਦੇ ਡੇਟਾ ਸੈੱਟਸ ਨੇ ਜਿਹੜੇ 2 ਕੁਆਟਰਸ ਨੇ, ਕਿ ਉਹਨਾਂ ਦੇ ਵਿੱਚ ਕਰੈਕਸ਼ਨ ਹੋਈ ਆ, ਗਿਰਾਵਟ ਆਈ ਆ। ਜੇ ਗਿਰਾਵਟ ਹੋਵੇ ਤਾਂ ਉਹਨੂੰ ਟੈਕਨੀਕਲ ਰਿਸੈਸ਼ਨ ਕਹਿ ਦਿੱਤਾ ਜਾਂਦਾ। ਉਦੋਂ ਇਹ ਗੱਲ ਪੋਲੀਟੀਕਲੀ ਵੀ ਇਹਨੂੰ ਲੈ ਕੇ ਕਾਫੀ ਗੱਲਬਾਤ ਹੋਈ ਸੀ, ਪੀਅਰ ਪੋਲੀਅਵ ਨੇ ਇਸ ਗੱਲ ਨੂੰ ਬੜਾ ਹਾਈਲਾਈਟ ਕੀਤਾ ਸੀ। ਅਤੇ ਉਦੋਂ ਕਈ ਇਕੋਨਮਿਸਟ ਦਾ ਇਹ ਕਹਿਣਾ ਸੀ ਵੀ ਇਹ ਟੈਕਨੀਕਲ ਰਿਸੈਸ਼ਨ ਵਾਲੀ ਜਿਹੜੀ ਗੱਲ ਹੈ ਇਹਨੂੰ ਬਹੁਤਾ ਗੌਲਿਆ ਨਾ ਜਾਵੇ, ਕਿਉਂਕਿ ਇਹਦੇ ਵਿੱਚ ਕਈ ਫੈਕਟਰਸ ਅਜਿਹੇ ਨੇ ਜਿਹੜੇ ਕਿ ਅਸਲ ਦੇ ਵਿੱਚ ਜੋ ਮਾਰਕੀਟ ਦੀ ਸਥਿਤੀ ਹੈ ਉਹਨੂੰ ਬਿਆਨ ਨਹੀਂ ਕਰਦੇ। ਜੋ ਇਸ ਵੇਲੇ ਇਕੋਨਮੀ ਆ, ਆਫਕੋਰਸ ਕਮਜ਼ੋਰ ਜ਼ਰੂਰ ਹੈ, ਇਕੋਨਮੀ ਉੱਨੀ ਮਜ਼ਬੂਤ ਫੁਟਿੰਗ 'ਤੇ ਨਹੀਂ ਹੈ, ਪਰ ਟੈਕਨੀਕਲ ਰਿਸੈਸ਼ਨ ਵਾਲੀ ਗੱਲ ਨਾ ਕਰੋ, ਉਦੋਂ ਕਈ ਮਾਹਰਾਂ ਨੇ ਇਹ ਗੱਲ ਆਖੀ ਸੀ। ਹੁਣ ਜਿਹੜੇ ਨੰਬਰ ਪਿਛਲੇ 2 ਮਹੀਨਿਆਂ ਦੇ ਨੇ, ਪਿਛਲੇ 2 ਮਹੀਨਿਆਂ ਤੋਂ ਭਾਵ ਹੈ ਅਪ੍ਰੈਲ ਅਤੇ ਮਈ ਦੇ, ਕਿਉਂਕਿ ਜਦੋਂ ਕਦੇ ਸਟੈਟ ਕੈਨੇਡਾ ਜੋਬ ਨੰਬਰਸ ਰਿਪੋਰਟ ਕਰਦਾ ਜਾਂ ਇਨਫਲੇਸ਼ਨ ਦੇ ਨੰਬਰਸ ਰਿਪੋਰਟ ਕਰਦਾ, ਉਹ ਤਾਂ ਪਿਛਲੇ ਮਹੀਨੇ ਦੇ ਰਿਪੋਰਟ ਹੁੰਦੇ ਨੇ। ਸੋ ਹੁਣ ਜਦੋਂ ਅਗਸਤ ਦੇ ਵਿੱਚ ਜੋਬ ਨੰਬਰਸ ਜਾਂ ਇਨਫਲੇਸ਼ਨ ਨੰਬਰਸ ਰਿਪੋਰਟ ਕੀਤੇ ਜਾਣਗੇ ਉਹ ਜੁਲਾਈ ਦੇ ਹੋਣਗੇ, ਪਰ ਅਗਸਤ ਦੇ ਵਿੱਚ ਜਦੋਂ ਜੀ ਡੀ ਪੀ ਨੰਬਰਸ ਰਿਪੋਰਟ ਕੀਤੇ ਜਾਣੇ ਆ ਉਹ ਜੂਨ ਦੇ ਹੋਣਗੇ। ਸੋ ਜੀ ਡੀ ਪੀ ਨੰਬਰਸ 2 ਮਹੀਨੇ ਪਿੱਛੇ ਚੱਲਦੇ ਆ। ਸੋ ਅੱਜ ਜਿਹੜੇ ਨੰਬਰਸ ਆਏ ਨੇ ਉਹ ਮਈ ਮਹੀਨੇ ਦੇ ਨੇ। ਮਈ ਦੇ ਵਿੱਚ ਮੰਥ ਓਵਰ ਮੰਥ ਕੈਨੇਡੀਅਨ ਜੀ ਡੀ ਪੀ 0.3% ਗਰੋ ਕੀਤੀ ਆ। ਗੁੱਡਸ ਪ੍ਰੋਡਿਊਸਿੰਗ ਸੈਕਟਰ ਅਤੇ ਸਰਵਿਸ ਪ੍ਰੋਡਿਊਸਿੰਗ ਸੈਕਟਰ ਦੋਹਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਓਵਰਆਲ ਇਕੋਨਮੀ ਦੇ 20-20 ਵੱਖੋ ਵੱਖਰੇ ਸੈਕਟਰਸ ਦਾ ਮੁਲਾਂਕਣ ਕੀਤਾ ਜਾਂਦਾ ਜਦੋਂ ਜੀ ਡੀ ਪੀ ਦੇ ਇਹ ਨੰਬਰਸ ਇਕੱਠੇ ਕੀਤੇ ਜਾਂਦੇ ਨੇ, ਜਾਂ ਇਹ ਕਹਿ ਲਓ ਕਿ ਪੂਰੀ ਇਕੋਨਮੀ ਨੂੰ 20 ਸੈਕਟਰਸ ਦੇ ਵਿੱਚ ਵੰਡਿਆ ਹੋਇਆ, ਅਤੇ ਉਹਨਾਂ 20 ਦੇ ਵਿੱਚੋਂ 13 ਸੈਕਟਰਸ ਦੇ ਵਿੱਚ ਮਈ ਦੇ ਵਿੱਚ ਗਰੋਥ ਦਰਜ ਕੀਤੀ ਗਈ ਹੈ, ਜਿਹਦੇ ਵਿੱਚ ਕੰਸਟਰਕਸ਼ਨ, ਮੈਨੂਫੈਕਚਰਿੰਗ, ਫਾਈਨੈਂਸ ਐਂਡ ਇੰਸ਼ੋਰੈਂਸ ਅਤੇ ਈਵਨ ਪਬਲਿਕ ਸੈਕਟਰ, ਸੋ ਜਿਹੜੀ ਸਰਕਾਰੀ ਨੌਕਰੀਆਂ ਵਾਲਾ ਸੈਕਟਰ ਆ, ਉਹਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਇਸ ਕਰਕੇ ਮਈ ਮਹੀਨੇ ਦੇ ਵਿੱਚ ਜਿਹੜੇ ਗੇਨਸ ਨੇ ਉਹ ਦੇਖਣ ਨੂੰ ਮਿਲੇ ਨੇ। ਮਾਈਨਿੰਗ, ਕੁਆਰਿੰਗ ਅਤੇ ਆਇਲ ਐਂਡ ਗੈਸ ਐਕਸਟ੍ਰੈਕਸ਼ਨ ਖਾਸ ਤੌਰ 'ਤੇ ਇਹਦੇ ਵਿੱਚ 1% ਦਾ ਵਾਧਾ ਮਈ ਦੇ ਵਿੱਚ ਦਰਜ ਕੀਤਾ ਗਿਆ। ਆਮ ਤੌਰ 'ਤੇ ਮਈ ਦੇ ਮਹੀਨੇ ਕੀ ਹੁੰਦਾ ਕਿ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਹੁੰਦਾ ਆਇਲ ਐਂਡ ਗੈਸ ਫੀਲਡਸ ਦੇ ਵਿੱਚ, ਐਤਕੀ ਜਾਂ ਤਾਂ ਉਹ ਮੇਨਟੇਨੈਂਸ ਦਾ ਕੰਮ ਛੇਤੀ ਮੁਕੰਮਲ ਕਰ ਲਿਆ ਗਿਆ ਸੀ ਜਾਂ ਫਿਰ ਉਹਨੂੰ ਡਿਲੇ ਕਰ ਦਿੱਤਾ ਗਿਆ, ਜਿਸ ਕਰਕੇ ਜਿਹੜੇ ਨੰਬਰਸ ਨੇ ਜਾਂ ਜਿਹੜੀ ਐਕਟੀਵਿਟੀ ਰਹੀ ਆਇਲ ਐਂਡ ਗੈਸ ਐਕਸਟ੍ਰੈਕਸ਼ਨ ਦੇ ਵਿੱਚ ਉਹ ਉਚੇਰੇ ਪੱਧਰ 'ਤੇ ਰਹੀ, ਵਧੀ ਹੋਈ ਰਹੀ, ਪ੍ਰਾਈਸਿਸ ਵੀ ਵੱਧ ਗਈਆਂ ਹੋਈਆਂ ਸੀ। ਸੋ ਉਹਨੇ ਵੀ ਜਿਹੜੀ ਆਇਲ ਐਂਡ ਗੈਸ ਦੀਆਂ, ਜਿਹਨੇ ਕਿ ਜੀ ਡੀ ਪੀ ਦੇ ਵਿੱਚ ਇੱਕ ਪੋਜ਼ਿਟਿਵ ਕੰਟਰੀਬਿਊਸ਼ਨ ਕੀਤੀ ਹੈ। ਬਾਵਜੂਦ ਦੂਜਾ ਪਾਸਾ ਇਹਦਾ ਇਹ ਆ ਕਿ ਮਹਿੰਗੀ ਗੈਸ ਕਰਕੇ, ਤੇਲ ਮਹਿੰਗਾ ਹੋਣ ਕਰਕੇ, ਵਾਰ ਦੀ ਸਿਚੁਏਸ਼ਨ ਕਾਰਨ ਲੋਕਾਂ ਦਾ ਖਰਚਾ ਵਧਿਆ, ਪਰ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਜਦੋਂ ਕਦੇ ਤੇਲ ਦੀ ਕੀਮਤ ਵੱਧਦੀ ਆ ਤਾਂ ਕੈਨੇਡੀਅਨ ਜੀ ਡੀ ਪੀ ਨੂੰ ਓਵਰਆਲ ਉਹਦਾ ਫਾਇਦਾ ਹੁੰਦਾ, ਲੋਕਾਂ ਦੇ ਖਰਚੇ ਵੱਧ ਜਾਂਦੇ ਨੇ, ਇਨਫਲੇਸ਼ਨ ਕੰਸਰਨਸ ਕਰਕੇ ਜਿਹੜੇ ਬਾਕੀ ਦੀਆਂ ਵਰੀਜ਼ ਨੇ ਉਹਨਾਂ ਦੇ ਵਿੱਚ ਜ਼ਰੂਰ ਵਾਧਾ ਭਾਵੇਂ ਹੋ ਜਾਂਦਾ, ਪਰ ਲੋਕਾਂ ਵਾਸਤੇ ਇਹ ਬਿਹਤਰ ਰਹਿੰਦਾ, ਸਰਕਾਰ ਵਾਸਤੇ ਬਿਹਤਰ ਰਹਿੰਦਾ ਕਿ ਸਰਕਾਰ ਦੀ ਆਮਦਨ ਵੱਧ ਜਾਂਦੀ ਹੈ ਬਿਕੋਜ਼ ਆਫ ਹਾਇਰ ਆਇਲ ਐਂਡ ਗੈਸ ਰੈਵਨਿਊਜ਼। ਬਾਕੀ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਸੈਕਟਰ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਅਸੀਂ ਜਦੋਂ ਕਦੇ ਵੀ ਜੀ ਡੀ ਪੀ ਦੇ ਨੰਬਰ ਡਿਸਕਸ ਕਰਦੇ ਹਾਂ, ਇੱਕ ਗੱਲ ਇਹ ਵੀ ਤੁਹਾਨੂੰ ਦੱਸੀ ਦੀ ਆ ਕਿ ਟਰਾਂਸਪੋਰਟੇਸ਼ਨ ਆਮ ਤੌਰ 'ਤੇ ਅਸੀਂ ਇਹ ਸੋਚ ਲੈਂਦੇ ਹਾਂ ਕਿ ਹਵਾਈ ਯਾਤਰਾ, ਟਰੱਕਿੰਗ ਸੈਕਟਰ, ਆਫਕੋਰਸ ਉਹ ਟਰਾਂਸਪੋਰਟੇਸ਼ਨ ਦਾ ਹਿੱਸਾ ਹੈ, ਪਰ ਪਾਈਪਲਾਈਨਸ ਰਾਹੀਂ ਜਿਹੜਾ ਪ੍ਰੋਡਕਟ ਮੂਵ ਹੁੰਦਾ, ਆਇਲ ਪਾਈਪਲਾਈਨ, ਐਲ ਐਨ ਜੀ ਦੀਆਂ ਪਾਈਪਲਾਈਨਸ, ਉਹ ਵੀ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਹੀ ਉਹਨੂੰ ਗਿਣਿਆ ਜਾਂਦਾ। ਅਤੇ ਮਈ ਦੇ ਮਹੀਨੇ ਪਾਈਪਲਾਈਨਸ ਰਾਹੀਂ ਵੀ ਜਿਹੜਾ ਮਟੀਰੀਅਲ ਸੀ, ਆਇਲ ਐਂਡ ਗੈਸ ਸੀ, ਉਹ ਜ਼ਿਆਦਾ ਟਰਾਂਸਪੋਰਟ ਹੋਈ ਹੈ ਅੱਗੇ ਹੋਰਨਾਂ ਮੁਲਕਾਂ ਨੂੰ ਏਸ਼ੀਆ ਨੂੰ ਭੇਜੀ ਗਈ ਆ। ਸੋ ਇਸ ਕਰਕੇ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦਾ ਵਾਧਾ ਦੱਸਿਆ ਜਾ ਰਿਹਾ ਕਿ ਰੀਅਲ ਅਸਟੇਟ ਅਤੇ ਰੈਂਟਲ ਦੇ ਵਿੱਚ ਵੀ ਮਈ ਦੇ ਵਿੱਚ ਵਾਧਾ ਹੋਇਆ 0.4% ਦਾ, ਅਤੇ ਇਹਦੇ ਵਿੱਚ ਓਨਟੈਰੀਓ ਅਤੇ ਬੀ ਸੀ ਦੇ ਵਿੱਚ ਰੀਸੇਲ ਐਕਟੀਵਿਟੀ ਦੇ ਵਿੱਚ ਪਹਿਲਾਂ ਨਾਲੋਂ ਥੋੜ੍ਹੀ ਜਿਹੀ ਬਿਹਤਰੀ ਆਈ ਹੈ, ਤੇਜ਼ੀ ਆਈ ਹੈ, ਜਿਸ ਨੇ ਕਿ ਕੰਟਰੀਬਿਊਟ ਕੀਤਾ ਹੈ ਮਈ ਦੇ ਇਹਨਾਂ ਜੀ ਡੀ ਪੀ ਨੰਬਰਸ ਦੇ ਵਿੱਚ। ਇਹਦੇ ਨਾਲ ਇਹ ਵੀ ਦੱਸਿਆ ਕਿ ਜੂਨ ਦਾ ਜਿਹੜਾ ਪ੍ਰੀਲਿਮੀਨਰੀ ਐਸਟੀਮੇਟ ਆ, ਮੁੱਢਲੇ ਅੰਕੜੇ ਇਹ ਦਰਸਾਉਂਦੇ ਨੇ ਕਿ ਜੂਨ ਦੇ ਵਿੱਚ 0.2% ਦੀ ਗਰੋਥ ਹੋਣ ਦੀ ਉਮੀਦ ਹੈ। ਸੋ ਜੇ ਤੁਸੀਂ ਅਪ੍ਰੈਲ ਮਈ ਅਤੇ ਜੂਨ ਦੇ ਅੰਕੜੇ ਜਦੋਂ ਕੰਬਾਈਨ ਕਰਕੇ ਵੇਖੋਗੇ ਤਾਂ ਉਮੀਦ ਹੁਣ ਇਹ ਆ ਕਿ ਸੈਕਿੰਡ ਕੁਆਟਰ ਦੇ ਵਿੱਚ ਇਸ ਸਾਲ ਦੇ ਕੈਨੇਡੀਅਨ ਇਕੋਨਮੀ, ਕੈਨੇਡੀਅਨ ਜੀ ਡੀ ਪੀ 0.8% ਦੀ ਗਰੋਥ ਦਰਜ ਕਰ ਸਕਦਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦਾ ਜਿਹੜਾ ਪਹਿਲਾ ਕੁਆਟਰ ਸੀ ਉਹਦੇ ਵਿੱਚ ਮਾਮੂਲੀ ਜੀ ਕੰਟਰੈਕਸ਼ਨ ਸੀ, ਪਿਛਲੇ ਸਾਲ ਦੇ ਅਖੀਰਲੇ ਕੁਆਟਰ ਦੇ ਵਿੱਚ ਵੀ ਕੰਟਰੈਕਸ਼ਨ ਸੀ। ਸੋ ਜੇ ਇਹ ਵਾਲੇ ਕੁਆਟਰ ਦੇ ਵਿੱਚ ਵੀ ਕੰਟਰੈਕਸ਼ਨ ਹੁੰਦੀ, ਜੋ ਕਿ ਹੁਣ ਸੰਕੇਤ ਉਹਦੇ ਨਹੀਂ ਨਜ਼ਰ ਆਉਂਦੇ, ਤਾਂ ਫਿਰ ਇਹ ਗੱਲ ਹੋਣੀ ਸੀ ਵੀ ਜਿਹੜੀ ਪਿਛਲੀ ਵਾਰ ਟੈਕਨੀਕਲ ਰਿਸੈਸ਼ਨ ਦੀਆਂ ਗੱਲਾਂ ਹੋਈਆਂ ਸੀ ਉਹ ਗੱਲ ਮਹਿਜ਼ ਟੈਕਨੀਕਲ ਨਹੀਂ, ਇਹ ਰਿਸੈਸ਼ਨ ਵਾਲੀ ਸਥਿਤੀ ਇਹ ਰੀਅਲ ਹੈ। ਅਤੇ ਇਸ ਕੁਆਟਰ ਨੇ ਹੁਣ ਜਿਹੜੀ ਗਰੋਥ ਵਾਲੀ ਗੱਲ ਆ ਉਹਨੂੰ ਦੁਬਾਰਾ ਤੋਂ ਮੂਹਰੇ ਲਿਆਉਂਦਾ, ਪਰ ਗਰੋਥ ਹੈ ਬਹੁਤ ਥੋੜ੍ਹੀ ਜਿਹੀ, ਮਹੀਨ ਜਿਹੀ ਗਰੋਥ ਆ। ਟੈਕਨੀਕਲੀ ਰਿਸੈਸ਼ਨ ਭਾਵੇਂ ਹੋਵੇ ਜਾਂ ਨਾ ਹੋਵੇ, ਪਰ ਪ੍ਰੈਕਟੀਕਲੀ ਬਹੁਤ ਸਾਰੇ ਲੋਕਾਂ ਨੂੰ ਰਿਸੈਸ਼ਨ ਵਰਗੀ ਹੀ ਫੀਲਿੰਗ ਆ ਰਹੀ ਆ। ਬਹੁਤ ਸਾਰੀਆਂ ਇੰਡਸਟਰੀਜ਼ ਇਸ ਵੇਲੇ ਕਾਫੀ ਬੁਰੀ ਤਰ੍ਹਾਂ ਇੰਪੈਕਟਡ ਨੇ, ਅਤੇ ਇਸ ਸਭ ਦੇ ਵਿੱਚ ਡੋਨਲਡ ਟਰੰਪ ਵੱਲੋਂ ਜੋ ਹੁਣ ਟੈਰਿਫਸ ਵਾਲੀ ਥਰੈਟ 19 ਅਗਸਤ ਤੋਂ ਨਵੇਂ ਟੈਰਿਫ 50% ਵਾਲੇ ਜੇ ਲੱਗ ਜਾਂਦੇ ਨੇ, ਕੈਨੇਡਾ ਦੇ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਤਕਰੀਬਨ 28 ਬਿਲੀਅਨ ਕੈਨੇਡੀਅਨ ਡਾਲਰ ਦੇ ਸਮਾਨ 'ਤੇ, ਤਾਂ ਉਹਨੇ ਕੈਨੇਡੀਅਨ ਆਰਥਿਕਤਾ ਨੂੰ ਅਤੇ ਖਾਸ ਤੌਰ 'ਤੇ ਆਹ ਜਿਹੜਾ ਗੇੜ ਹੋਏਗਾ ਟੈਰਿਫਸ ਦਾ, ਉਹਨੇ ਕਈ ਸਮਾਲ ਅਤੇ ਮੀਡੀਅਮ ਸਾਈਜ਼ ਬਿਜ਼ਨਸਿਸ ਨੂੰ ਬਹੁਤ ਬੁਰੀ ਤਰ੍ਹਾਂ ਇੰਪੈਕਟ ਕਰਨਾ। ਅਤੇ ਇਸ ਵੇਲੇ ਕੈਨੇਡੀਅਨ ਸਰਕਾਰ ਦਾ ਜ਼ੋਰ ਲੱਗਾ ਹੋਇਆ ਕਿ ਕਿਸੇ ਤਰ੍ਹਾਂ ਟਰੰਪ ਨੂੰ ਮਨਾ ਲਈਏ ਅਤੇ ਉਹ ਟੈਰਿਫ ਨਾ ਲੱਗਣ, ਪਰ ਇਹ ਦੇਖਣਾ ਹੋਏਗਾ ਕਿ ਟੈਕਨੀਕਲ ਰਿਸੈਸ਼ਨ ਤੋਂ ਭਾਵੇਂ ਬਚਦੀ ਜਾ ਰਹੀ ਹੈ ਇਕੋਨਮੀ, ਪਰ ਜਿਹੜੀ ਇੱਕ ਪਰਸੈਪਸ਼ਨ ਹੈ ਰਿਸੈਸ਼ਨ ਦੀ, ਜਾਂ ਜਿਹੜਾ ਲੋਕਾਂ ਨੂੰ ਇੱਕ ਕੋਸਟ ਆਫ ਲਿਵਿੰਗ ਕਰਕੇ ਅਤੇ ਬਾਕੀ ਦੀਆਂ ਇਸ ਵੇਲੇ ਇਕੋਨਮੀ ਦੇ ਵਿੱਚ ਆਈ ਖੜੋਤ ਕਰਕੇ ਜੋ ਸਮੱਸਿਆਵਾਂ ਮਹਿਸੂਸ ਹੋ ਰਹੀਆਂ ਨੇ, ਉਹ ਕਦੋਂ ਤੱਕ ਦਰੁਸਤ ਹੁੰਦੀਆਂ ਨੇ, ਉਹਦੇ ਬਾਰੇ ਅਜੇ ਕੋਈ ਕਲੈਰਿਟੀ ਨਜ਼ਰ ਨਹੀਂ ਆ ਰਹੀ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਧਨੋਆ ਕੰਸਟਰਕਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਵੀ ਦੇਣਗੇ। ਸਰੀ, ਕੋਕਿਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ ਕਾਲ ਕਰੋ 604-618-1471 'ਤੇ, 604-618-1471, ਧਨੋਆ ਕੰਸਟਰਕਸ਼ਨ। ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਗੱਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2-3 ਪਰ ਡੇਜ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੱਕ ਦਹਾਕੇ ਤੋਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 604-363-2200 'ਤੇ, 604-363-2200, ਔਰ ਵਿਜ਼ਿਟ planinsurance.ca, ਦੈਟਸ planinsurance.ca। ਇੱਕ ਛੋਟੀ ਜਿਹੀ ਬ੍ਰੇਕ ਲੈਣ ਦਿਓ ਮੈਨੂੰ। ਡੋਨਲਡ ਟਰੰਪ ਦੀ ਇੱਕ ਪੇਂਟਿੰਗ ਬਣਾਈ ਇੱਥੇ ਵੈਨਕੂਵਰ ਆਈਲੈਂਡ 'ਤੇ ਰਹਿੰਦੀ ਇੱਕ ਆਰਟਿਸਟ ਨੇ, ਅਤੇ ਉਹ ਪੇਂਟਿੰਗ ਵਿਕੀ ਪਹਿਲੇ ਦਿਨ ਵਿਕੀ ਐਗਜੀਬਿਸ਼ਨ 'ਚ। ਉਸ ਪੇਂਟਿੰਗ ਬਾਰੇ ਇੰਨਾ ਖਾਸ ਕੀ ਹੈ? ਵੈਨਕੂਵਰ ਆਈਲੈਂਡ 'ਤੇ ਵਿਕਟੋਰੀਆ ਤੋਂ ਤਕਰੀਬਨ 1.25 ਘੰਟੇ ਦੀ ਡਰਾਈਵ 'ਤੇ ਇੱਕ ਜਗ੍ਹਾ ਹੈਗੀ ਹੈ ਸੂਕ, SOOKE, ਸੂਕ। ਸੂਕ ਦੇ ਵਿੱਚ ਇੱਕ ਫਾਈਨ ਆਰਟਸ ਦਾ ਸ਼ੋਅ ਚੱਲ ਰਿਹਾ। ਇਹ ਐਗਜੀਬਿਸ਼ਨ ਹੁਣੇ ਸ਼ੁਰੂ ਹੋਈ ਹੈ, 3 ਅਗਸਤ ਤੱਕ ਚੱਲਣੀ ਆ। ਅਤੇ ਵੈਨਕੂਵਰ ਆਈਲੈਂਡ 'ਤੇ ਇੱਕ ਆਰਟਿਸਟ ਰਹਿੰਦੇ ਨੇ, ਉਹਨਾਂ ਦਾ ਨਾਮ ਹੈ ਵੈਂਡੀ ਚਾਰਟਰੈਂਡ। ਵੈਂਡੀ ਚਾਰਟਰੈਂਡ ਨੇ ਡੋਨਲਡ ਟਰੰਪ ਦੀ ਇੱਕ ਪੇਂਟਿੰਗ ਬਣਾਈ, ਪੋਰਟਰੇਟ ਬਣਾਇਆ ਬੇਸਿਕਲੀ, ਉਹਨਾਂ ਦੇ ਚਿਹਰੇ ਦੀ ਇੱਕ ਤਸਵੀਰ ਉਹਨਾਂ ਨੇ ਕੈਨਵਸ ਉੱਪਰ ਉਕਰੀ ਬਣਾਈ, ਅਤੇ ਇਹ $1800 ਦੀ ਇਹ ਪੇਂਟਿੰਗ ਵਿਕ ਗਈ ਐਗਜੀਬਿਸ਼ਨ ਦੇ ਪਹਿਲੇ ਹੀ ਦਿਨ। ਹੁਣ ਤੁਸੀਂ ਸੋਚੋਗੇ ਯਾਰ ਚਲੋ ਪੇਂਟਿੰਗ ਬਣਾਈ, ਬਥੇਰੇ ਆਰਟਿਸਟ ਨੇ, $1800 ਦੀ ਟਰੰਪ ਦੀ ਪੇਂਟਿੰਗ ਪਹਿਲੇ ਹੀ ਦਿਨ ਵਿਕ ਗਈ, ਪਰ ਇਹਦੇ ਵਿੱਚ ਇੱਕ ਹੋਰ ਦਿਲਚਸਪ ਪਹਿਲੂ ਪਤਾ ਕੀ ਆ? ਇਸ ਪੇਂਟਿੰਗ ਨੂੰ ਬਣਾਉਣ ਦੇ ਵਾਸਤੇ ਇਸ ਆਰਟਿਸਟ ਨੇ ਰੰਗਾਂ ਦੀ ਵਰਤੋਂ ਨਹੀਂ ਕੀਤੀ। ਇਸ ਪੇਂਟਿੰਗ ਨੂੰ ਬਣਾਉਣ ਲਈ ਇਸ ਆਰਟਿਸਟ ਨੇ ਘੋੜੇ ਦੀ ਲਿੱਦ ਵਰਤੀ ਆ। ਯੈਸ, ਘੋੜੇ ਦੀ ਲਿੱਦ, ਉਹਦੇ ਵਿੱਚ ਕੁਝ ਹੋਰ ਮਟੀਰੀਅਲਸ ਮਿਕਸ ਕਰਕੇ ਇਹ ਡੋਨਲਡ ਟਰੰਪ ਦਾ ਪੋਰਟਰੇਟ ਬਣਾਇਆ ਗਿਆ, ਅਤੇ ਇਸ ਦਾ ਨਾਮ ਰੱਖਿਆ ਗਿਆ ਹੈ ਦ ਡੌਨ ਆਫ ਡੰਗ, ਮਤਲਬ ਕਿ ਗੋਬਰ ਦਾ ਡੌਨ। ਇਸ ਪੇਂਟਿੰਗ ਦਾ ਨਾਮ ਰੱਖਿਆ ਗਿਆ, ਇਸ ਨੂੰ ਸੂਕ ਆਰਟ ਫੈਸਟੀਵਲ ਦੀ ਐਗਜ਼ੀਬਿਸ਼ਨ ਦੇ ਵਿੱਚ ਡਿਸਪਲੇ ਕੀਤਾ ਗਿਆ ਅਤੇ ਪਹਿਲੇ ਹੀ ਦਿਨ ਕੋਈ ਕਦਰਦਾਨ ਇਸ ਪੇਂਟਿੰਗ ਨੂੰ $1800 ਦੀ ਖਰੀਦ ਕੇ ਲੈ ਗਿਆ ਹੈ। ਜਦੋਂ ਇਸ ਆਰਟਿਸਟ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਪਤਾ ਵੀ ਕਿਹਨੇ ਖਰੀਦੀ ਆ ਪੇਂਟਿੰਗ, ਕਹਿੰਦੇ ਮੈਨੂੰ ਪਤਾ ਨਹੀਂ, ਪਰ ਜੇ ਮੈਨੂੰ ਪਤਾ ਲੱਗੇ ਵੀ ਉਹ ਵਿਅਕਤੀ ਕੌਣ ਹਨ, ਕਹਿੰਦੇ ਮੈਂ ਉਹਨਾਂ ਦਾ ਧੰਨਵਾਦ ਜ਼ਰੂਰ ਕਰਨਾ ਚਾਹਾਂਗੀ। ਇਹਨਾਂ ਨੇ ਆਖਿਆ ਕਿ ਜੋ ਇਸ ਵੇਲੇ ਡੋਨਲਡ ਟਰੰਪ ਵੱਲੋਂ ਜਿਸ ਤਰ੍ਹਾਂ ਦੀ ਟ੍ਰੇਡ ਵਾਰ ਵਿੱਢੀ ਹੋਈ ਆ, ਕੈਨੇਡਾ ਨੂੰ ਜਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ, ਵੀ ਇਹ ਫਰਸਟ੍ਰੇਟਿੰਗ ਬਹੁਤ ਆ, ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਆ, ਵੀ ਖਿੱਚ ਚੜ੍ਹਦੀ ਆ। ਅਤੇ ਕਹਿੰਦੇ ਮੈਨੂੰ ਆਪਣੀ ਖਿੱਚ ਇਸ ਦਾ ਇਜ਼ਹਾਰ ਕਰਨ ਦਾ ਹੋਰ ਕੋਈ ਇਹ ਤੋਂ ਵਧੀਆ ਤਰੀਕਾ ਨਹੀਂ ਲੱਭਾ। ਅਤੇ ਇਹ ਆਰਟਿਸਟ ਵੈਂਡੀ ਚਾਰਟਰੈਂਡ ਵੈਨਕੂਵਰ ਆਈਲੈਂਡ 'ਤੇ ਜਿਹੜੀ ਪ੍ਰੋਪਰਟੀ 'ਤੇ ਰਹਿੰਦੇ ਨੇ, ਉੱਥੇ ਘੋੜਿਆਂ ਦਾ ਤਬੇਲਾ ਵੀ ਹੈਗਾ, ਸੋ ਇਹਨਾਂ ਨੂੰ ਆਪਣੀ ਪੇਂਟਿੰਗ ਵਾਸਤੇ ਜਿਹੜਾ ਮਟੀਰੀਅਲ ਚਾਹੀਦਾ ਸੀ ਉਹ ਵੀ ਇਕੱਠਾ ਕਰਨਾ ਕੋਈ ਬਹੁਤਾ ਮੁਸ਼ਕਲ ਨਹੀਂ ਸੀ ਇਹਨਾਂ ਲਈ। ਇਹਨਾਂ ਨੇ ਇਹ ਦੱਸਿਆ, ਕਹਿੰਦੇ ਇਹ ਪੇਂਟਿੰਗ ਮੈਂ ਮਾਸਕ ਪਾ ਕੇ ਬਣਾਈ ਅਤੇ ਖੁੱਲ੍ਹੀ ਹਵਾ ਦੇ ਵਿੱਚ ਬਣਾਈ, ਕਿਉਂਕਿ ਜਿਹੜਾ ਮਟੀਰੀਅਲ ਉਹ ਪੇਂਟ ਨਹੀਂ ਸੀ, ਉਹ ਜੋ ਮਟੀਰੀਅਲ ਸੀ ਮੈਂ ਤੁਹਾਨੂੰ ਦੱਸ ਕੇ ਹਟਿਆ ਹੀ ਹਾਂ, ਘੋੜੇ ਦੀ ਲਿੱਧ ਸੀ, ਵੀ ਸਮੈਲ ਬੜੀ ਆਉਂਦੀ ਸੀ। ਪਰ ਜਿਹਨੇ ਇਹ ਪੇਂਟਿੰਗ ਖਰੀਦੀ ਆ ਉਹਨੂੰ ਸਮੈਲ ਨਾ ਆਵੇ, ਉਹਦਾ ਬੰਦੋਬਸਤ ਜ਼ਰੂਰ ਕੀਤਾ ਗਿਆ, ਕਿਉਂਕਿ ਇਸ ਮਟੀਰੀਅਲ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਮਿਕਸ ਕੀਤੀਆਂ ਗਈਆਂ ਪੇਂਟਿੰਗ ਬਣਾਉਣ ਤੋਂ ਬਾਅਦ, ਉਹਦੇ ਉੱਪਰ ਜਿਹੜੀ ਇੱਕ ਲੇਅਰਿੰਗ ਇੱਕ ਕੋਟਿੰਗ ਕੀਤੀ ਆ, ਉਹਨੇ ਜਿਹੜੀ ਇਹ ਦੁਰਗੰਧ ਹੈ ਉਹਦਾ ਇਲਾਜ ਕਰ ਦੇਣਾ। ਸੋ $1800 ਦੇ ਕੇ ਜਿਹਨੇ ਪੇਂਟਿੰਗ ਖਰੀਦੀ, ਜਾਂ ਤਾਂ ਉਹ ਟਰੰਪ ਦਾ ਕੋਈ ਹੋ ਸਕਦਾ ਕਿ ਬਹੁਤ ਚਹੇਤਾ ਹੋਵੇ, ਵੀ ਉਹ ਨਹੀਂ ਚਾਹੁੰਦਾ ਕਿ ਇਹ ਪੇਂਟਿੰਗ ਕੋਈ ਹੋਰ ਵੇਖੇ ਅਤੇ ਉਸਦੇ ਚਹੇਤੇ ਟਰੰਪ ਜੀ ਦੀ ਬੇਇੱਜ਼ਤੀ ਹੋਵੇ, ਜਾਂ ਫਿਰ ਉਹ ਵੀ ਵੈਂਡੀ ਚਾਰਟਰੈਂਡ ਦੇ ਖਿਆਲਾਂ ਦੇ ਨਾਲ ਉਹ ਵੀ ਇਤਫਾਕ ਰੱਖਦਾ ਅਤੇ ਉਹ ਪੇਂਟਿੰਗ ਖਰੀਦ ਕੇ ਲੈ ਗਿਆ। ਕਿਹਨੇ ਖਰੀਦੀ ਇਹ ਪਤਾ ਹੀ ਨਹੀਂ ਲੱਗਿਆ, ਪਰ ਇਹ ਵੀ ਤੁਸੀਂ ਦੇਖ ਲਓ ਵਟਸਐਪ 'ਤੇ ਮੈਸੇਜ ਆ, ਕਹਿੰਦੇ ਭਾਅ ਜੀ ਘੋੜਾ ਸੀ ਇਹ ਖੋਤਾ, ਇਹ ਮੈਨੂੰ ਨਹੀਂ ਪਤਾ ਜੀ, ਇਹ ਤਾਂ ਹੁਣ ਵੈਂਡੀ ਚਾਰਟਰੈਂਡ ਜੀ ਹੀ ਦੱਸ ਸਕਦੇ ਨੇ, ਪਰ ਹੋਰਸ ਮੈਨਿਓਰ ਦੀ ਵਰਤੋਂ ਕੀਤੀ ਗਈ ਹੈ ਟਰੰਪ ਦੀ ਇਹ ਪੇਂਟਿੰਗ ਇਹ ਪੋਰਟਰੇਟ ਬਣਾਉਣ ਦੇ ਵਾਸਤੇ। ਦ ਡੌਨ ਆਫ ਡੰਗ, ਵਾਟਰ ਕਲਰ ਐਂਡ ਚਾਰਕੋਲ ਔਨ ਕੈਨਵਸ, ਪੋਰਟਰੇਟ ਆਫ ਦੀ, ਉਹਦੇ ਨਾਲ ਸਰਟੀਫਿਕੇਟ ਆ ਇੱਕ ਪ੍ਰੋਪਰ ਜਿਹੜਾ, ਕਿਉਂਕਿ ਡਿਸਪਲੇ 'ਤੇ ਜਦੋਂ ਲੱਗੀਆਂ ਹੁੰਦੀਆਂ ਪੇਂਟਿੰਗਸ ਵਗੈਰਾ ਕਿਸੇ ਵੀ ਐਗਜ਼ੀਬਿਸ਼ਨ 'ਤੇ, ਉਹਦੇ ਨਾਲ ਡਿਸਕ੍ਰਿਪਸ਼ਨ ਵੀ ਹੁੰਦੀ ਆ ਨਾ ਇੱਕ, ਸੋ ਉੱਤੇ ਲਿਖਿਆ ਵੈਂਡੀ ਚਾਰਟਰੈਂਡ A171, ਉਹਨਾਂ ਦੀ ਐਂਟਰੀ ਨੰਬਰ ਹੋਣਾ ਉਹ ਡਿਸਪਲੇ ਨੰਬਰ। ਦ ਡੌਨ ਆਫ ਡੰਗ, ਵਾਟਰ ਕਲਰ ਐਂਡ ਚਾਰਕੋਲ ਔਨ ਕੈਨਵਸ, ਪੋਰਟਰੇਟ ਆਫ ਦ ਕਰੰਟ ਪ੍ਰੈਜੀਡੈਂਟ ਆਫ ਦ ਯੂਨਾਈਟਿਡ ਸਟੇਟਸ, ਦ ਮੀਡੀਅਮ ਯੂਜ਼ਡ ਇਜ਼ ਵਨ ਆਈ ਹੈਵ ਕਨਕੋਕਟਿਡ ਫਰੋਮ ਵਾਟਰ ਐਂਡ ਹੋਰਸ ਮੈਨਿਓਰ, ਵਿਚ ਸੀਮਡ ਅਪਰੋਪਰੀਏਟ ਕੰਸਿਡਰਿੰਗ ਦ ਸਬਜੈਕਟ, ਕਿ ਜਿਹਦੀ ਮੈਂ ਤਸਵੀਰ ਬਣਾਈ ਹੈ ਉਹਦੇ ਬਾਰੇ ਸੋਚੀਏ ਤਾਂ ਮੈਨੂੰ ਲੱਗਿਆ ਕਿ ਪਾਣੀ ਅਤੇ ਉਹਦੇ ਵਿੱਚ ਹੋਰਸ ਮੈਨਿਓਰ ਨੂੰ ਮਿਕਸ ਕਰਕੇ ਵਰਤਿਆ ਜਾਣਾ ਬਿਲਕੁਲ ਢੁਕਵੀਂ ਚੋਣ ਸੀ। ਸੋ ਦੇਖੋ ਜੀ, ਕਲਾਕਾਰਾਂ ਦਾ ਬੜਾ ਵੱਖੋ ਵੱਖਰਾ ਤਰੀਕਾ ਹੁੰਦਾ ਆਪਣਾ ਇਜ਼ਹਾਰ ਕਰਨ ਦਾ ਆਪਣੇ ਵਲਵਲਿਆਂ ਨੂੰ। ਵੈਂਡੀ ਚਾਰਟਰੈਂਡ ਜੀ ਦਾ ਇਹ ਤਰੀਕਾ ਰਿਹਾ। ਤਸਵੀਰ ਵੀ ਟਰੰਪ ਦੀ ਇਹੋ ਜਿਹੀ ਬਣੀ, ਉਹ ਸੁੱਤੜ ਜਿਹਾ ਮੂੰਹ ਆ, ਬਹੁਤ ਸੁੱਤੜ ਜਿਹਾ ਮੂੰਹ ਆ ਉਹਦੇ 'ਚ। ਤੁਸੀਂ ਸੁਣ ਰਹੇ ਹੋ ਕਨੈਕਟ FM 'ਤੇ ਸਵੇਰ ਵਾਲਾ ਸ਼ੋਅ। ਮਾਨ ਇੰਟਰਨੈਸ਼ਨਲ ਟਰੈਵਲਸ ਵਾਲੇ ਸੂਚਨਾ ਦੇ ਰਹੇ ਨੇ, ਮਾਨ ਇੰਟਰਨੈਸ਼ਨਲ ਟਰੈਵਲਸ ਲੈ ਕੇ ਆਏ ਨੇ ਤੁਹਾਡੇ ਲਈ ਸਪੈਸ਼ਲ ਏਅਰ ਟਿਕਟ ਪ੍ਰਾਈਸਿਸ। ਵੈਨਕੂਵਰ ਟੂ ਡੈਲੀ $893.32, $0.32 ਵੀ ਲਿਖੇ ਆ ਨਾਲ, $893.32, ਵਨ ਚੈੱਕਡ ਬੈਗ ਇਜ਼ ਇੰਕਲੂਡਿਡ ਇਨ ਦਾ ਪ੍ਰਾਈਸ। ਜੇ ਵੈਨਕੂਵਰ ਤੋਂ ਲਾਹੌਰ ਜਾਣਾ ਤਾਂ $1,036.14 ਦੀ ਟਿਕਟ ਆ, $1,036.14, ਦੋ ਚੈੱਕਡ ਬੈਗ ਇੰਕਲੂਡਿਡ ਨੇ ਇਸ ਪ੍ਰਾਈਸ ਦੇ ਵਿੱਚ। ਜੇ ਵੈਨਕੂਵਰ ਤੋਂ ਕਰਾਚੀ ਜਾਣਾ, ਰਿਟਰਨ ਫਲਾਈਟ ਆ, $1,885 ਦੀ, ਇਹਦੇ ਨਾਲ ਸੈਂਟ ਨਹੀਂ ਲਿਖੇ, $1,885, ਇਹਦੇ ਵਿੱਚ ਵੀ ਦੋ ਚੈੱਕਡ ਬੈਗਸ ਇੰਕਲੂਡਿਡ ਨੇ। ਲਿਮਿਟਿਡ ਸੀਟਸ ਐਂਡ ਡੇਟਸ ਅਵੇਲੇਬਲ, ਅੱਛਾ ਲਿਮਿਟਿਡ ਸੀਟਸ ਐਂਡ ਡੇਟਸ ਅਵੇਲੇਬਲ, ਮੈਂ ਕੱਲ੍ਹ ਫਸਿਆ ਸੀ ਅੱਜ ਵੀ ਇਹ ਕੀ ਸੀ ਇਹ ਚੱਕਰ, ਵੀ ਅੱਛਾ ਤਰੀਕਾਂ ਵੀ ਸੀਮਿਤ ਨੇ ਅਤੇ ਸੀਟਾਂ ਵੀ ਸੀਮਿਤ ਨੇ, ਇਹ ਮਤਲਬ ਹੈ ਇਹਦਾ। ਉਹ ਕਈ ਵਾਰੀ ਜਦੋਂ ਫਲੋ 'ਚ ਪੜ੍ਹੋ ਤਾਂ ਲੱਗਦਾ ਕਿ ਵੀ ਯਾਰ ਇਹਦਾ ਮਤਲਬ ਕੀ ਸੀ। ਓਕੇ, ਦੈਟ ਨਾਓ ਆਈ ਅੰਡਰਸਟੈਂਡ, ਕਿ ਸੀਟਾਂ ਵੀ ਸੀਮਿਤ ਨੇ ਅਤੇ ਕੈਲੰਡਰ ਦੇ ਉੱਪਰ ਕਿਹੜੀ ਕਿਹੜੀ ਤਾਰੀਖਾਂ 'ਤੇ ਇਸ ਭਾਅ ਦੀਆਂ ਟਿਕਟਾਂ ਅਵੇਲੇਬਲ ਨੇ, ਉਹ ਦਿਨ ਵੀ ਸੀਮਿਤ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 604-283-0104, 604-283-0104, ਔਰ ਵਿਜ਼ਿਟ maninternationaltravel.ca, ਦੈਟਸ maninternationaltravel.ca। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਆ ਫੀਫਾ ਵਾਲੇ ਪ੍ਰੈਜੀਡੈਂਟ ਨੇ ਕਿਹੜਾ ਨਵਾਂ ਰੱਫੜ ਛੇੜਤਾ, ਗੱਲ ਉਹ ਵੀ ਡੋਨਲਡ ਟਰੰਪ ਦੇ ਐਕਸਟੈਂਡਡ ਫੈਮਿਲੀ ਦੇ ਮੈਂਬਰ ਨਾਲ ਜੁੜਦੀ ਆ। ਕਿਉਂ ਅਜਿਹਾ ਹੋਇਆ ਕਿ ਜਿਹੜੀ ਯੂਰੋਪੀਅਨ ਟੀਮਸ ਦੀਆਂ ਜਿਹੜਾ ਗਰੁੱਪ ਹੈ ਯੂਏਫਾ ਗਰੁੱਪ ਆ, ਅਤੇ ਇੱਥੇ ਕੋਨਕਾਕੈਫ ਜਿਹੜਾ ਕਿ ਅਮੈਰੀਕਨ ਟੀਮਸ ਦਾ ਗਰੁੱਪ ਆ, ਈਵਨ ਜਿਹੜੀ ਏਸ਼ੀਅਨ ਸੋਕਰ ਫੈਡਰੇਸ਼ਨ ਆ, ਉਹਨਾਂ ਨੇ ਕਹਿ ਤਾ ਵੀ ਭਾਈ ਇਹ ਗੱਲ ਨਹੀਂ ਬਣਨੀ। ਯੂਰਪ ਵਾਲਿਆਂ ਨੇ ਅਤੇ ਇੱਧਰ ਨੌਰਥ ਅਮੈਰੀਕਨ ਟੀਮਾਂ ਨੇ ਤਾਂ ਕਹਿ ਤਾ ਕਿ ਜੇ ਇਹ ਕੰਮ ਕੀਤਾ ਗਿਆ ਤਾਂ ਅਸੀਂ ਫੀਫਾ ਦੀਆਂ ਚੈਂਪੀਅਨਸ਼ਿਪਸ ਦੇ ਵਿੱਚ ਹਿੱਸਾ ਹੀ ਨਹੀਂ ਲੈਣਾ, ਬੋਇਕਾਟ ਕਰ ਦੇਣਾ। ਫੀਫਾ ਦੇ ਪ੍ਰੈਜ਼ੀਡੈਂਟ ਜੀਐਨੀ ਇਨਫੈਂਟੀਨੋ ਨੇ ਇੱਕ ਈਮੇਲ ਲਿਖੀ ਇਸ ਮੰਗਲਵਾਰ। ਫੀਫਾ ਦੇ ਜਿਹੜੇ ਮੈਂਬਰ ਮੁਲਕ ਨੇ, 211 ਮੈਂਬਰ ਨੇ ਦੁਨੀਆ ਭਰ ਦੇ ਵਿੱਚ, ਜਿਹੜੀਆਂ ਅਲੱਗ ਅਲੱਗ ਕੰਟਰੀਜ਼, 211 ਮੈਂਬਰਸ ਨੇ ਫੀਫਾ ਦੇ, ਅਤੇ ਇਹਨਾਂ ਨੇ ਸਾਰੇ ਮੈਂਬਰਾਂ ਨੂੰ ਚਿੱਠੀ ਲਿਖੀ ਕਿ ਤੁਹਾਡੇ ਕੋਲ ਇੱਕ ਮੈਂ ਪ੍ਰਪੋਜ਼ਲ ਦੇ ਰਿਹਾ, ਜਿਹੜੀ ਤੁਹਾਨੂੰ ਫੰਡਿੰਗ ਮਿਲਦੀ ਹੈ ਫੀਫਾ ਰਾਹੀਂ, ਜਿਹੜੀ ਕਿ ਕਿਉਂਕਿ ਫੀਫਾ ਹੈਗਾ ਦੇਖੋ ਨੋਨ ਪ੍ਰੋਫਿਟ, ਸਵਿਸ ਲਾਅ ਦੇ ਮੁਤਾਬਕ ਇਹ ਰਜਿਸਟਰਡ ਆ, ਅਤੇ ਨੋਨ ਪ੍ਰੋਫਿਟ ਹੋਣ ਦੇ ਨਾਤੇ ਜਿੰਨੀਆਂ ਵੀ ਇਹਨਾਂ ਦੀਆਂ ਜੋ ਕਲੈਕਸ਼ਨ ਵਗੈਰਾ ਹੁੰਦੀ ਆ, ਹਰ ਸਾਲ ਫੀਫਾ ਵੱਲੋਂ ਜਿਹੜੀ ਫੰਡਿੰਗ ਵਗੈਰਾ ਹੈਗੀ ਉਹ ਜਾਰੀ ਕੀਤੀ ਜਾਂਦੀ ਆ ਆਪਣੇ ਮੈਂਬਰ ਮੁਲਕਾਂ ਨੂੰ। ਇਹਨਾਂ ਨੇ ਇਹ ਲਿਖਿਆ ਕਿ ਜੇ ਤੁਸੀਂ ਮੇਰੀ ਪ੍ਰਪੋਜ਼ਲ ਮੰਨ ਲੈਂਦੇ ਹੋ, ਪ੍ਰਪੋਜ਼ਲ ਕੀ ਅੱਗੇ ਚੱਲ ਕੇ ਦੱਸਦਾ, ਹੋਏਗਾ ਕੀ ਕਿ ਫੀਫਾ ਵੱਲੋਂ ਜਿਹੜੀ ਤੁਹਾਨੂੰ ਫੰਡਿੰਗ ਦਿੱਤੀ ਜਾਂਦੀ ਹੈ $10 million ਦੀ ਹਰ 4 ਸਾਲਾਂ ਦੇ ਸਾਈਕਲ ਦੌਰਾਨ, ਉਹ ਡਬਲ ਹੋ ਜਾਏਗੀ, ਵੱਧ ਕੇ 20 billion ਹੋ ਜਾਏ, 20 million ਹੋ ਜਾਏਗੀ, ਬਿਲੀਅਨ ਨਹੀਂ, 20 million ਫੋਰ ਈਚ ਮੈਂਬਰ। ਅਤੇ ਉਹਨਾਂ ਨੇ ਨਾਲ ਹੀ ਆਪਣੀ ਈਮੇਲ ਦੇ ਵਿੱਚ ਪ੍ਰੋਜੈਕਸ਼ਨ ਇਹ ਵੀ ਲਿਖੀ ਕਿ ਅਦਰਵਾਈਜ਼ ਦੇਖੋ ਤੁਹਾਨੂੰ 2038 ਦੇ ਵਰਲਡ ਕੱਪ ਤੱਕ $36 million $36 million ਮਿਲਣੇ ਨੇ ਫੰਡਿੰਗ ਦੇ। ਜੇ ਤੁਸੀਂ ਪ੍ਰਪੋਜ਼ਲ ਮੰਨ ਲੈਂਦੇ ਹੋ ਜੋ ਈਮੇਲ ਤੁਹਾਨੂੰ ਕੀਤੀ ਆ, ਤਾਂ ਤੁਹਾਨੂੰ $36 million $36 million ਨਹੀਂ, 2038 ਤੱਕ, 2038 ਦੇ ਫੀਫਾ ਵਰਲਡ ਕੱਪ ਤੱਕ ਤੁਹਾਨੂੰ $86 million $86 million ਦੀ ਫੰਡਿੰਗ ਹਾਸਲ ਹੋ ਜਾਣੀ ਆ। ਸੋ ਐਕਸਟਰਾ $50 million $50 million ਟੂ ਈਚ ਮੈਂਬਰ ਨੇਸ਼ਨ। ਨਾਲ ਸ਼ਰਤ ਕੀ ਲਾਈ ਕਿ ਜਿਹੜੀ ਮੈਂ ਪ੍ਰਪੋਜ਼ਲ ਤੁਹਾਨੂੰ ਦੇ ਰਿਹਾ, ਤੁਹਾਨੂੰ ਮਿਡ ਸੈਪਟੈਂਬਰ ਤੱਕ ਇਹਦੇ ਬਾਰੇ ਆਪਣੀ ਹਾਮੀ ਭਰਨੀ ਪਏਗੀ। ਪ੍ਰਪੋਜ਼ਲ ਸੀਗੀ ਕੀ ਕਿ ਫੀਫਾ ਦਾ ਇੱਕ ਸਪਿਨ ਆਫ ਬਣਾ ਦਈਏ, ਵੀ ਉਹਦੇ ਵਿੱਚ ਬੇਸਿਕਲੀ ਪ੍ਰਾਈਵੇਟ ਇਨਵੈਸਟਰ ਲੈ ਆਈਏ ਫੀਫਾ ਦੇ ਵਿੱਚ, ਅਤੇ ਇੱਕ ਨਵੀਂ ਸਬਸਿਡਰੀ ਬਣਾ ਦਿੱਤੀ ਜਾਵੇ ਫੀਫਾ ਫਾਰਵਰਡ ਐਂਟਰਪ੍ਰਾਈਜ਼ FFE, ਜਿਹਦੀ ਕਿ ਵੈਲਿਊ $20 billion $20 billion ਦੀ ਹੋਏਗੀ, ਅਤੇ ਇਹਦਾ 20% ਸਟੇਕ ਪ੍ਰਾਈਵੇਟ ਓਨਰਸ਼ਿਪ ਨੂੰ ਵੇਚ ਦਿੱਤਾ ਜਾਏਗਾ। ਜਦੋਂ ਆ ਗੱਲ, ਕਿਉਂਕਿ ਜਦੋਂ ਸਾਹਮਣੇ ਆਉਂਦੀ ਹੈ, ਹੁਣ ਲੰਘੇ ਕੱਲ੍ਹ ਗੱਲ ਸ਼ੁਰੂ ਹੁੰਦੀ ਹੈ, ਕਿਉਂਕਿ ਇਹ ਚਿੱਠੀ ਭੇਜੀ ਇਹਨਾਂ ਨੇ ਮੰਗਲਵਾਰ, ਕੱਲ੍ਹ ਜਿਹੜੀ ਯੂਰੋਪੀਅਨ ਗਰੁੱਪ ਹੈਗਾ 55 ਮੁਲਕਾਂ ਦਾ UEFA, ਉਹਨਾਂ ਨੇ ਕਹਿ ਤਾ ਕਿ ਜੀ ਜੇ ਇਹ ਤਬਦੀਲੀ ਲਾਗੂ ਕੀਤੀ ਤਾਂ ਅਸੀਂ ਫੀਫਾ ਦੇ ਜਿਹੜੇ ਟੂਰਨਾਮੈਂਟ ਨੇ ਉਹਨਾਂ ਦਾ ਬੋਇਕਾਟ ਕਰ ਦੇਣਾ। ਪਹਿਲਾਂ ਇਹ ਗੱਲ ਕੱਲ੍ਹ UEFA ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਯੂਰੋਪੀਅਨ ਸੋਕਰ ਬੋਡੀ ਹੈ, 55 ਮੁਲਕ ਨੇ ਮੈਂਬਰ ਉਹਦੇ। ਉਹ ਤੋਂ ਬਾਅਦ ਕੱਲ੍ਹ ਫਿਰ ਇਹੀ ਗੱਲ ਕੋਨਕਾਕੈਫ, ਜਿਹੜੀ ਕਿ ਨੌਰਥ ਅਮਰੀਕਾ ਦੇ ਵਿੱਚ ਕਨਫੈਡਰੇਸ਼ਨ ਆਫ ਨੌਰਥ ਸੈਂਟਰਲ ਅਮੈਰੀਕਨ ਐਂਡ ਕੈਰੇਬੀਅਨ ਐਸੋਸੀਏਸ਼ਨ ਫੁੱਟਬਾਲ, ਉਹਨਾਂ ਦੇ ਜਿਹੜੇ 41 ਮੈਂਬਰਸ ਨੇ, ਉਹਨਾਂ ਨੇ ਵੀ ਕੱਲ੍ਹ ਫਿਰ ਗੱਲ ਲੇਟਰ ਔਨ ਕਹਿ ਦਿੱਤੀ ਕਿ ਅਸੀਂ ਵੀ ਬੋਇਕਾਟ ਕਰ ਦੇਣਾ ਜੇ ਇਹ ਪ੍ਰਪੋਜ਼ਲ ਲਾਗੂ ਕੀਤੀ। ਫੀਫਾ ਵਰਲਡ ਕੱਪ ਬਾਰੇ, ਉਹਦੇ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਬਾਰੇ ਜਿਹੜੀ UEFA ਨੇ ਸਟੇਟਮੈਂਟ ਜਾਰੀ ਕੀਤੀ ਆ, ਉਹਨਾਂ ਦਾ ਇਹ ਕਹਿਣਾ ਕਿ ਇਹਦੇ ਵਿੱਚ ਜੇ ਪ੍ਰਾਈਵੇਟ ਇਨਵੈਸਟਰ ਤੁਸੀਂ ਇੱਦਾਂ ਲੈ ਆਉਂਦੇ ਹੋ ਤਾਂ ਜਿਹੜੀ ਸੈਂਕਟੀ ਹੈਗੀ ਹੈ ਗੇਮ ਦੀ, ਉਹ ਖਤਮ ਹੋ ਜਾਣੀ ਆ। ਉਹਨਾਂ ਨੇ ਇਹ ਲਿਖਿਆ ਆਪਣੀ ਸਟੇਟਮੈਂਟ ਦੇ ਵਿੱਚ, ਦ ਵਰਲਡ ਕੱਪ ਕੈਨੋਟ ਬੀ ਟ੍ਰੀਟਡ ਐਜ਼ ਐਨ ਇਨਵੈਸਟਮੈਂਟ ਪ੍ਰੋਡਕਟ, ਕਿ ਤੁਸੀਂ ਵਰਲਡ ਕੱਪ ਨੂੰ ਇੱਕ ਇਨਵੈਸਟਮੈਂਟ ਦਾ ਸਰੋਤ, ਇੱਕ ਇਨਵੈਸਟਮੈਂਟ ਦਾ ਪ੍ਰੋਡਕਟ, ਨਿਵੇਸ਼ ਦਾ ਪ੍ਰੋਡਕਟ ਨਹੀਂ ਬਣਾ ਸਕਦੇ। ਇਟ ਇਜ਼ ਵਨ ਆਫ ਫੁੱਟਬਾਲਸ ਗ੍ਰੇਟੈਸਟ ਸਪੋਰਟਿੰਗ ਲੈਗੇਸੀਜ਼, ਇਟ ਹੈਜ਼ ਬਿਨ ਬਿਲਟ ਓਵਰ ਜਨਰੇਸ਼ਨਸ ਬਾਈ ਪਲੇਅਰਸ, ਨੈਸ਼ਨਲ ਟੀਮਸ ਐਂਡ ਸਪੋਰਟਰਸ ਅਕਰੋਸ ਐਵਰੀ ਕੰਟੀਨੈਂਟ, ਨੋ ਪਾਰਟ ਆਫ ਇਟ ਸ਼ੁੱਡ ਐਵਰ ਬੀ ਸਰੈਂਡਰਡ ਟੂ ਪ੍ਰਾਈਵੇਟ ਇਨਵੈਸਟਰਸ, ਦ ਵਰਲਡ ਕੱਪ ਇਜ਼ ਨੋਟ ਫੋਰ ਸੇਲ। ਜਿਹੜਾ ਇਹ ਪ੍ਰਾਈਵੇਟ ਇਨਵੈਸਟਮੈਂਟ ਵਾਲਾ ਐਂਗਲ ਹੈ, ਹੁਣ ਇਹਦੇ 'ਚ ਹੋਰ ਅੱਗੇ ਕੀ ਗੱਲਾਂ ਸਾਹਮਣੇ ਆ ਰਹੀਆਂ ਨੇ, ਇੱਕ ਇਨਵੈਸਟਮੈਂਟ ਫਰਮ ਨਿਊਯਾਰਕ ਦੇ ਅਧਾਰਿਤ, ਉਹਨੇ ਇਹਦੇ ਵਿੱਚ ਸਟੇਕ ਖਰੀਦਣਾ ਸੀ, ਅਤੇ ਉਸ ਇਨਵੈਸਟਮੈਂਟ ਫਰਮ ਨੂੰ ਲਾਂਚ ਕਿਹਨੇ ਕਰਨਾ? ਡੋਨਲਡ ਟਰੰਪ ਦਾ ਜਵਾਈ ਹੈ ਜੇਰਾਰਡ ਕੁਸ਼ਨਰ, ਜੇਰਾਰਡ ਕੁਸ਼ਨਰ ਦਾ ਭਰਾ ਹੈ ਜੋਸ਼ੂਆ ਕੁਸ਼ਨਰ। ਸੋ ਟਰੰਪ ਦੇ ਜਵਾਈ ਦੇ ਭਰਾ ਦੀ ਫਰਮ ਨੇ ਫੀਫਾ ਵਰਲਡ ਕੱਪ ਦੇ ਵਿੱਚੋਂ ਇੱਦਾਂ ਦੀ ਪ੍ਰਾਈਵੇਟ ਇਨਵੈਸਟਮੈਂਟ ਵਾਲਾ ਐਂਗਲ ਲੈ ਕੇ ਜਾਣਾ ਸੀ। ਸੋ ਇਸ ਗੱਲ ਦੀ ਬਹੁਤ ਸਖਤ ਮੁਖਾਲਫਤ ਹੋ ਗਈ। ਜਿਹੜੇ ਇਨਫੈਂਟੀਨੋ 2016 ਤੋਂ ਦੇਖੋ ਪ੍ਰੈਜ਼ੀਡੈਂਟ ਨੇ ਇਹ ਫੀਫਾ ਦੇ, ਅਤੇ ਅਗਲੇ ਸਾਲ ਇਲੈਕਸ਼ਨ ਆ ਹੁਣ ਮਾਰਚ ਦੇ ਵਿੱਚ, ਅਜੇ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜਾ ਹੁਣੇ ਫੀਫਾ ਵਰਲਡ ਕੱਪ ਖਤਮ ਹੋਇਆ ਉਹ ਸਭ ਤੋਂ ਵੱਧ ਮੁਨਾਫੇ ਵਾਲਾ ਵਰਲਡ ਕੱਪ ਰਿਹਾ ਫੀਫਾ ਵਾਸਤੇ, $15 billion ਕਮਾਇਆ ਇਹਨਾਂ ਨੇ। ਫੀਫਾ ਦੀਆਂ ਆਪਣੀਆਂ ਪ੍ਰੋਜੈਕਸ਼ਨ ਤੋਂ ਵੀ ਜ਼ਿਆਦਾ ਕਮਾਈ ਹੋਈ ਪਿਛਲੇ ਵਰਲਡ ਕੱਪ ਦੇ ਵਿੱਚ ਜਿਹੜਾ ਹੁਣੇ ਕੰਕਲੂਡ ਹੋਇਆ। ਇਹ ਮੰਨਿਆ ਜਾ ਰਿਹਾ ਸੀ ਕਿ ਬਾਵਜੂਦ ਉਹਦੇ ਵਿੱਚ ਕੁਝ ਕੰਟਰੋਵਰਸੀਜ਼ ਵੀ ਹੋਈਆਂ, ਜਿਹੜਾ ਅਮਰੀਕਾ ਦੇ ਇੱਕ ਪਲੇਅਰ ਦਾ ਰੈੱਡ ਕਾਰਡ, ਉਹਦੇ ਕਰਕੇ ਜਿਹੜੀ ਗੇਮ ਵਾਲੀ ਸਸਪੈਂਸ਼ਨ ਇਨਫੈਂਟੀਨੋ ਨੇ ਕੈਂਸਲ ਕਰਤੀ ਸੀ ਟਰੰਪ ਦੇ ਫੋਨ ਤੋਂ ਬਾਅਦ, ਕਿ ਇਹੋ ਜਿਹੀਆਂ ਕੰਟਰੋਵਰਸੀਜ਼ ਦੇ ਬਾਵਜੂਦ ਵੀ ਇਨਫੈਂਟੀਨੋ ਨੂੰ ਕੋਈ ਚੈਲੰਜ ਨਹੀਂ ਸੀ ਹੋਣਾ। ਅਗਲੇ ਸਾਲ ਇਹਨਾਂ ਨੇ ਇੱਕ ਵਾਰ ਫਿਰ ਆਪਣੀ ਚੌਥੀ ਟਰਮ ਦੇ ਵਾਸਤੇ ਫੀਫਾ ਦੇ ਪ੍ਰੈਜ਼ੀਡੈਂਟ ਵਜੋਂ ਇਲੈਕਟ ਹੋ ਜਾਣਾ ਸੀ, ਪਰ ਹੁਣ ਮੰਨਿਆ ਜਾ ਰਿਹਾ ਕਿ ਕੁਝ ਹੋਰ ਜਿਹੜੇ ਦਾਅਵੇਦਾਰ ਨੇ ਉਹ ਫੀਫਾ ਦੀ ਪ੍ਰੈਜ਼ੀਡੈਂਸੀ ਵਾਸਤੇ ਮੂਹਰੇ ਆ ਸਕਦੇ ਨੇ। ਜਿਹੜੀ ਇਹ ਜਿਹੜੀ ਪ੍ਰਪੋਜ਼ਲ ਫਲੋਟ ਕੀਤੀ ਗਈ ਉਹਦੇ ਵਿੱਚ ਤਰਕ ਕੀ ਦਿੱਤਾ ਇਨਫੈਂਟੀਨੋ ਨੇ, ਇਹਨਾਂ ਨੇ ਕਿਹਾ ਵੀ ਦੇਖੋ ਜੇ ਅਸੀਂ ਪ੍ਰਾਈਵੇਟ ਇਨਵੈਸਟਰ ਲੈ ਕੇ ਆਉਂਦੇ ਉਹਦੇ ਨਾਲ ਸਾਡੇ ਕੋਲ ਪੈਸੇ ਜ਼ਿਆਦਾ ਆਉਣਗੇ, ਉਹਦੇ ਨਾਲ ਅਸੀਂ ਜਿਹੜੇ ਮੈਂਬਰ ਮੁਲਕ ਨੇ ਜਿੱਥੇ ਸੌਕਰ ਦੇ ਪ੍ਰੋਗਰਾਮਸ ਦੀ ਹੋਰ ਜ਼ਿਆਦਾ ਜ਼ਰੂਰਤ ਹੈ, ਸੌਕਰ ਦੇ ਪਸਾਰ ਲਈ ਅਸੀਂ ਨਵੇਂ ਪ੍ਰੋਗਰਾਮ ਸ਼ੁਰੂ ਕਰ ਸਕਾਂਗੇ। ਪਰ ਓਬਜ਼ਰਵਰਸ ਦਾ ਇਹ ਕਹਿਣਾ ਕਿ ਫੀਫਾ ਦੇ ਕੋਲ ਮਲਟੀ ਬਿਲੀਅਨ ਡਾਲਰ ਦੇ ਸਰਪਲਸਿਸ ਪਏ ਨੇ, ਰਿਜ਼ਰਵਸ ਪਏ ਨੇ। ਜੇ ਤੁਸੀਂ ਸੱਚੀ ਇਸ ਗੱਲ ਵਾਸਤੇ ਸੀਰੀਅਸ ਹੋ ਕਿ ਕੁਝ ਮੁਲਕਾਂ ਦੇ ਵਿੱਚ ਬਿਹਤਰ ਸੌਕਰ ਪ੍ਰੋਗਰਾਮਿੰਗ ਚਾਹੀਦੀ ਆ, ਤਾਂ ਆਪਣੇ ਜਿਹੜੇ ਉਹ ਰਿਜ਼ਰਵ ਫੰਡਿੰਗ ਆ ਉਹਦਾ ਇਸਤੇਮਾਲ ਕਰੋ। ਜਿਹੜੀ ਇਹ ਪ੍ਰਾਈਵੇਟ ਇਨਵੈਸਟਮੈਂਟ ਜੇ ਫੀਫਾ ਵਰਲਡ ਕੱਪ ਦੇ ਵਿੱਚ ਆਉਂਦੀ ਆ, ਕੁਝ ਪਲੇਅਰਸ ਨੇ ਅੰਦਰ ਖਾਤੇ ਅਤੇ ਕੁਝ ਹੋਰ ਜਿਹੜੇ ਫੈਨਸ ਵੀ ਨੇ, ਕੁਝ ਹੋਰ ਅਧਿਕਾਰੀ ਨੇ, ਉਹਨਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਤਾਂ ਪ੍ਰਾਈਵੇਟ ਇੰਟਰਸਟ ਆ ਜਾਣਾ, ਗੇਮ ਉੱਦਾਂ ਦੀ ਰਹਿਣੀ ਹੀ ਨਹੀਂ। ਹੁਣ ਤੁਸੀਂ ਉਹ ਦੇਖ ਲਓ, ਜੇ ਕ੍ਰਿਕਟ ਦਾ ਐਗਜ਼ਾਮਪਲ ਲੈਣਾ, ਆਈ ਪੀ ਐੱਲ ਦਾ ਮੈਚ ਵੇਖੋ ਅਤੇ ਅਦਰਵਾਈਜ਼ ਕੋਈ ਹੋਰ ਇੰਟਰਨੈਸ਼ਨਲ ਮੈਚ ਵੇਖੋ, ਫਰਕ ਹੈ ਨਾ ਉਹਨਾਂ 'ਚ। ਆਈ ਪੀ ਐੱਲ ਦੇ ਵਿੱਚ ਕਿਉਂਕਿ ਕਾਰਪੋਰੇਟ ਇੰਟਰਸਟ ਪ੍ਰਧਾਨ ਹੈ, ਉਹਦੇ ਵਿੱਚ ਬੋਲਰ ਵਾਸਤੇ ਗੇਮ ਰਹੀ ਨਹੀਂ ਗਈ ਕੋਈ, ਉਹਦੇ ਵਿੱਚ ਪਿੱਚਿਸ ਇਹੋ ਜਿਹੀਆਂ ਬਣਦੀਆਂ ਜਿਹਦੇ ਵਿੱਚ ਕਿ ਇਹੋ ਜਿਹਾ ਹਿਸਾਬ ਕਿਤਾਬ ਹੋਵੇ ਕਿ ਰਨਸ ਜ਼ਿਆਦਾ ਸਕੋਰ ਹੋਣ। ਸੋ ਜੇ ਫੀਫਾ ਦੇ ਵਿੱਚ ਵੀ ਇਸ ਤਰ੍ਹਾਂ ਪ੍ਰਾਈਵੇਟ ਇੰਟਰਸਟ ਆ ਜਾਂਦਾ, ਤਾਂ ਕਿ ਉਹਦੇ ਵਿੱਚ ਵੀ ਫਿਰ ਗੋਲ ਸਕੋਰਿੰਗ ਬੋਨਾਂਜ਼ਾ ਗੇਮਸ ਹੋਣਗੀਆਂ, ਜਿਹੜੀ ਓਵਰਆਲ ਗੇਮ ਦਾ ਜੋ ਤਰੀਕਾ ਹੈ ਉਹਦੇ ਵਿੱਚ ਤਬਦੀਲੀ ਆ ਜਾਏਗੀ, ਕਿਉਂਕਿ ਜਿੱਥੇ ਪ੍ਰਾਈਵੇਟ ਇਨਵੈਸਟਮੈਂਟ ਆ ਗਈ ਉੱਥੇ ਤਾਂ ਫਿਰ ਮੂਹਰੇ ਪ੍ਰੋਫਿਟ ਆ, ਉੱਥੇ ਤਾਂ ਇਨਵੈਸਟਰ ਨੂੰ ਜਵਾਬਦੇਹੀ ਆ। ਸੋ ਇਹਦੇ ਬਾਰੇ ਪਹਿਲਾਂ ਯੂਏਫਾ ਵਾਲਿਆਂ ਨੇ ਮੁਖਾਲਫਤ ਕੀਤੀ, ਫਿਰ ਕੱਲ੍ਹ ਕੌਨਕੇਕੈਫ ਵਾਲਿਆਂ ਨੇ ਮੁਖਾਲਫਤ ਕਰ ਦਿੱਤੀ, ਈਵਨ ਜਿਹੜੀ ਏਸ਼ੀਅਨ ਫੁੱਟਬਾਲ ਐਸੋਸੀਏਸ਼ਨ ਆ, ਕਨਫੈਡਰੇਸ਼ਨ ਆ, AFC, ਉਹਦੇ ਪ੍ਰੈਜ਼ੀਡੈਂਟ ਨੇ ਸ਼ੇਖ ਸਲਮਾਨ ਬਿਨ ਇਬਰਾਹਿਮ ਅਲ ਖਲੀਫਾ, ਇਹ ਆਮ ਤੌਰ 'ਤੇ ਇਨਫੈਂਟੀਨੋ ਦੇ ਬੜੇ ਸਟਰੋਂਗ LI ਨੇ, ਇਹਨਾਂ ਨੇ ਵੀ ਕੱਲ੍ਹ ਇੱਕ ਚਿੱਠੀ ਲਿਖ ਦਿੱਤੀ ਹੈ ਇਨਫੈਂਟੀਨੋ ਨੂੰ ਅਤੇ ਕਿਹਾ ਕਿ ਭਾਈ ਇਹੋ ਜਿਹਾ ਕੰਮ ਨਾ ਕਰੋ। ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਦੇ ਵੀ 46 ਮੈਂਬਰ ਨੇ, ਉਹਨਾਂ ਨੇ ਵੀ ਕ੍ਰਿਟੀਸਿਜ਼ਮ ਕੀਤਾ ਹੈ ਇਸ ਤਰ੍ਹਾਂ ਦੀ ਮੂਵ ਦਾ। ਇਨਫੈਂਟੀਨੋ ਨੇ ਵੈਸੇ 2021 ਦੇ ਵਿੱਚ ਵੀ ਇੱਕ ਆਈਡੀਆ ਫਲੋਟ ਕੀਤਾ ਸੀ ਕਿ ਫੀਫਾ ਵਰਲਡ ਕੱਪ 4 ਸਾਲਾਂ ਬਾਅਦ ਕਿਉਂ ਕਰਨਾ, 2-2 ਸਾਲ ਬਾਅਦ ਕਰਦੇ ਹਾਂ, ਅਤੇ ਉਦੋਂ ਵੀ UEFA ਵਾਲਿਆਂ ਨੇ ਸਖ਼ਤ ਮੁਖਾਲਫਤ ਕੀਤੀ ਸੀ, ਕਿਹਾ ਸੀ ਜੇ ਅਜਿਹਾ ਕੀਤਾ ਅਸੀਂ ਬਾਈਕਾਟ ਕਰ ਦੇਣਾ, ਅਸੀਂ ਆਉਣਾ ਹੀ ਕੋਈ ਨਹੀਂ। ਇਹਦੇ 'ਚ ਇੱਕ ਗੱਲ ਹੋਰ ਵੀ ਆ, ਦੇਖੋ ਜੇ ਪ੍ਰਾਈਵੇਟਾਈਜੇਸ਼ਨ ਹੁੰਦੀ ਆ ਉਹਦੇ 'ਚ ਕਰਨਾ ਕੀ, ਇਹਨਾਂ ਨੇ ਫੀਫਾ ਦੇ ਵਿੱਚ ਟੀਮਸ ਹੋਰ ਸ਼ਾਮਿਲ ਕਰਨਗੇ, ਕਿਉਂਕਿ ਨਿਊਯਾਰਕ ਦੀ ਇਨਵੈਸਟਮੈਂਟ ਫਰਮ ਡੋਨਲਡ ਟਰੰਪ ਦੇ ਜਵਾਈ ਦੇ ਭਰਾ ਦੀ ਫਰਮ ਜੇ ਉਹਦੇ ਵਿੱਚ ਇਨਵੈਸਟਮੈਂਟ ਕਰਦੀ ਆ, ਤਾਂ ਅੰਦਰ ਖਾਤੇ ਗੱਲ ਫਿਰ ਇਹ ਵੀ ਆ ਰਹੀ ਆ ਕਿ ਇਹਨਾਂ ਦਾ ਪਲੈਨ ਇਹ ਹੈ ਕਿ ਜ਼ਿਆਦਾ ਮੈਚ ਫਿਰ ਅਮਰੀਕਾ ਦੇ ਵਿੱਚ ਹੋਣ, ਕਿਉਂਕਿ ਜਦੋਂ ਮੈਚ ਅਮਰੀਕਾ 'ਚ ਹੁੰਦੇ ਨੇ ਉਹਦੇ ਨਾਲ ਪਤਾ ਹੀ ਹੈ ਕਿ ਫਿਰ ਜਿਹੜਾ ਇਕਨੋਮਿਕ ਬੂਸਟ ਆ ਉਹ ਵੀ ਮਿਲਦਾ। ਸੋ ਇਹ ਜਿਹੜੀ ਸਾਰੀ ਕਹਾਣੀ ਹੈ ਇੱਧਰ ਇਸ ਹਿਸਾਬ ਨਾਲ ਰਚੀ ਜਾ ਰਹੀ ਸੀ, ਪਰ ਬਹੁਤ ਸਖ਼ਤ ਮੁਖਾਲਫਤ ਦਾ ਸਾਹਮਣਾ ਇਸ ਪ੍ਰਪੋਜ਼ਲ ਨੂੰ ਕਰਨਾ ਪਿਆ ਹੈ। ਟਰੰਪ ਦੇ ਜਾਂ ਕਹਿ ਲਓ ਟਰੰਪ ਨਾਲ ਐਸੋਸੀਏਟਡ ਜਿਹੜੇ ਬੰਦੇ ਨੇ ਹਰ ਚੀਜ਼ ਉੱਪਰ ਨਜ਼ਰ ਆ, ਕੁਛ ਨਹੀਂ ਛੱਡ। ਟਰੰਪ ਦੇ ਜਾਂ ਕਹਿ ਲਓ ਟਰੰਪ ਨਾਲ ਐਸੋਸੀਏਟਡ ਜਿਹੜੇ ਬੰਦੇ ਨੇ ਹਰ ਚੀਜ਼ ਉੱਪਰ ਨਜ਼ਰ ਆ, ਕੁਛ ਨਹੀਂ ਛੱਡਦੇ। ਵਟਸਐਪ 'ਤੇ ਕਈ ਮੈਸੇਜਿਸ ਆ ਰਹੇ ਨੇ, ਜਿਹੜੀ ਫੀਫਾ ਵਾਲੀ ਗੱਲ ਆਪਾਂ ਕੀਤੀ ਹੈ ਨਾ ਪਹਿਲਾਂ ਕਿ ਟਰੰਪ ਦੇ ਜਵਾਈ ਦਾ ਭਰਾ ਇੱਕ ਇਨਵੈਸਟਮੈਂਟ ਫਰਮ ਖੋਲ੍ਹ ਕੇ ਫੀਫਾ ਦੇ ਵਿੱਚ ਪ੍ਰਾਈਵੇਟ ਸਟੇਕ ਲੈਣ ਨੂੰ ਫਿਰਦਾ, ਅਤੇ ਫੀਫਾ ਦੇ ਪ੍ਰੈਜ਼ੀਡੈਂਟ ਨੇ ਇਹ ਚਿੱਠੀ ਵੀ ਲਿਖ ਕੇ ਭੇਜਤੀ ਸਾਰੇ ਮੈਂਬਰ ਮੁਲਕਾਂ ਨੂੰ। ਸੋ ਜਿਹਦੇ ਕਰਕੇ ਬੜਾ ਬੈਕਲੈਸ਼ ਹੋਇਆ, ਬੜੀ ਮੁਖਾਲਫਤ ਹੋ ਰਹੀ ਆ। ਇੱਕ ਮੈਸੇਜ ਆ ਵਟਸਐਪ 'ਤੇ ਸਾਨੂੰ ਭੇਜਿਆ, ਇਹ ਸੁਨੇਹਾ ਭੇਜਿਆ ਦਵਿੰਦਰ ਬਰਾੜ ਜੀ ਨੇ, ਉਹਨਾਂ ਨੇ ਕਿਹਾ ਕਹਿੰਦੇ ਆਈ ਰੀਅਲੀ ਫੀਲ ਕਿ ਫੀਫਾ ਅਰਜਨਟੀਨਾ ਨੂੰ ਜਿਵੇਂ ਫੇਵਰ ਕਰਦਾ ਹੋਵੇ, ਕਹਿੰਦੇ ਐਟ ਦੀ ਐਂਡ ਇਟਸ ਆਲ ਅ ਬਿਜ਼ਨਸ। ਆ ਫੀਫਾ ਦੀਆਂ ਜਿਹੜੀਆਂ ਪ੍ਰੈਕਟਿਸਿਸ ਨੇ, ਉਹਨਾਂ ਵੱਲੋਂ ਕੀਤੇ ਜਾਂਦੇ ਜਿਹੜੇ ਕੰਮ ਨੇ, ਉਹਨਾਂ ਨੂੰ ਲੈ ਕੇ ਤੌਰ ਤਰੀਕਿਆਂ ਨੂੰ ਲੈ ਕੇ ਸਵਾਲ ਪਹਿਲਾਂ ਵੀ ਬੜੇ ਉੱਠਦੇ ਰਹੇ ਆ। ਈਵਨ ਜਿੱਥੇ ਜਿੱਥੇ ਫੀਫਾ ਵਰਲਡ ਕੱਪ ਹੁੰਦਾ ਵੀ ਆ, ਜਿਹੜਾ ਰੈਵਨਿਊ ਆ $15 billion ਦਾ ਉਹਨਾਂ ਨੇ ਕਮਾਇਆ ਐਤਕੀ ਦੇ ਵਰਲਡ ਕੱਪ ਤੋਂ, ਜਿਹੜਾ ਕੈਨੇਡਾ ਅਮਰੀਕਾ ਅਤੇ ਮੈਕਸੀਕੋ 'ਚ ਹੋਸਟ ਹੋਇਆ ਸੀ, ਕੋ ਹੋਸਟ ਹੋਇਆ ਸੀ, ਡਾਇਰੈਕਟਲੀ ਥੋੜ੍ਹੇ ਕੋਈ ਪੈਸੇ ਵਗੈਰਾ ਦਿੰਦੇ ਆ ਉਹ। ਆ ਜਿੱਥੇ ਜੇ BC ਪਲੇਸ ਦੇ ਵਿੱਚ ਐਨ ਵਧੀਆ ਘਾਹ ਲਗਾਈ ਐਬਰਸਫੋਰਡ 'ਚ ਉਗਾ ਕੇ ਫਿਰ ਉਹਨੂੰ ਉੱਥੋਂ ਰਿਮੂਵ ਕੀਤਾ, ਉਹ ਫੀਫਾ ਨੇ ਥੋੜ੍ਹੇ ਕੋਈ ਪੈਸੇ ਦਿੱਤੇ ਆ ਉਹਦੇ। ਫੀਫਾ ਵਾਲੇ ਜਿੱਥੇ ਜਾਂਦੇ ਕਮਾਈ ਕਰਦੇ ਆ, ਬਸ ਉੱਥੋਂ ਇਹ ਕਹਿੰਦੇ ਵੀ ਅਸੀਂ ਆ ਗਏ ਅਤੇ ਤੁਹਾਡੇ ਹੀ ਇਕੋਨਮੀ 'ਚ ਵੈਸੇ ਹੀ ਵਾਰੇ ਨਿਆਰੇ ਹੋ ਜਾਣੇ ਆ, ਇਸ ਕਰਕੇ ਵੀ ਸਾਡਾ ਬ੍ਰਾਂਡ ਹੀ ਇੰਨਾ ਵੱਡਾ। ਪਰ ਉਹਦੇ ਚੱਕਰ ਦੇ ਵਿੱਚ ਇਹ ਜਿਹੜੇ ਜਿੱਥੇ ਜਿੱਥੇ ਜਾਂਦੇ ਆ ਉੱਥੇ ਉਹਨਾਂ ਦਾ ਜੂਰਿਸਡਿਕਸ਼ਨਸ ਦਾ ਖਰਚਾ ਬਹੁਤ ਹੋ ਜਾਂਦਾ, ਉਹਨਾਂ ਦੇ ਪੈਸੇ ਪੂਰੇ ਹੁੰਦੇ ਆ ਕਿ ਨਹੀਂ ਉਹ ਫਿਰ ਸਾਲਾਂ ਬੱਧੀ ਗੱਲ ਆ, ਉਹ ਫਿਰ ਰਿਪੋਰਟਾਂ ਨੇ, ਉਹਨਾਂ ਨੇ ਅਲੱਗ ਅਲੱਗ ਐਂਗਲਸ ਨੇ। ਪਰ ਜਿੰਨਾ ਖਰਚਾ, ਇੱਦਾਂ ਨਹੀਂ ਹੈ ਕਿ ਫੀਫਾ ਇੱਥੇ ਆ ਕੇ ਕੋਈ ਫੀਸ ਵਗੈਰਾ ਨਹੀਂ ਪੇ ਕਰਦਾ, ਈਵਨ ਟੋਰੋਂਟੋ ਦੇ ਨਾਲ ਉਹਨਾਂ ਦਾ ਐਗਰੀਮੈਂਟ ਕੀ ਹੋਇਆ, ਵੈਨਕੂਵਰ ਦੇ ਵਾਸਤੇ ਜਾਂ ਓਨਟੈਰੀਓ ਦੀ ਸਰਕਾਰ ਨਾਲ ਕੀ ਐਗਰੀਮੈਂਟ ਹੋਇਆ, ਸਿਟੀ ਨਾਲ ਕੀ ਐਗਰੀਮੈਂਟ ਹੋਇਆ, ਉਹ ਡਿਸਕਲੋਜ਼ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਬਿਜ਼ਨਸ ਸੀਕਰੇਟ ਆ ਉਹ, ਕਿ ਜੇ ਇੱਕ ਪਤਾ ਲੱਗ ਗਿਆ ਵੀ ਫਲਾਨੇ ਸ਼ਹਿਰ 'ਚ ਜਾਂ ਫਲਾਨੀ ਗਵਰਨਮੈਂਟ ਨਾਲ ਕੀ ਅੰਡਰਸਟੈਂਡਿੰਗ ਹੋਈ ਆ, ਤਾਂ ਫਿਰ ਦੂਜਿਆਂ ਨੂੰ ਵੀ ਪਤਾ ਲੱਗ ਜਾਣਾ, ਅਤੇ ਜੇ ਕਿਤੇ ਅੰਡਰਸਟੈਂਡਿੰਗ ਅਜਿਹੀ ਹੈ ਕਿ ਉਹਨਾਂ ਨੇ ਘੱਟ ਪੈਸੇ ਦੇਣੇ ਆ, ਫੀਫਾ ਨੇ ਵੀ ਕੁਝ ਕੰਟਰੀਬਿਊਟ ਕਰਨਾ, ਫਿਰ ਬਾਕੀ ਵੀ ਮੰਗਣਗੇ, ਸੋ ਜਿਹੜਾ ਜਿੱਥੇ ਸੈੱਟ ਹੁੰਦਾ ਉਹਨੂੰ ਉੱਥੇ ਸੈੱਟ ਕਰ ਲੈਂਦੇ ਆ ਇਹ। ਪਰ ਹਾਂ, ਹੁਣ ਟਰੰਪ ਦੇ ਰਿਸ਼ਤੇਦਾਰ ਦੀ ਅੱਖ ਫੀਫਾ 'ਤੇ ਵੀ ਆ, ਪਰ ਚੱਲਣ ਨਹੀਂ ਦੇਣੀ ਬਾਕੀ ਸਾਰੀਆਂ, ਕਿਉਂਕਿ ਜਿਹੜੀਆਂ ਔਰਗਨਾਈਜੇਸ਼ਨਸ ਨੇ ਹੁਣ ਦੇਖੋ 55 ਮੈਂਬਰ ਯੂਐਫਾ ਦੇ, 41 ਕੋਨਕਾਕੈਫ ਦੇ, ਸੋ 96, 46 ਜਣੇ ਏਸ਼ੀਅਨ ਫੈਡਰੇਸ਼ਨ ਦੇ, ਸੋ ਇਹ ਕਿੰਨਾ 142 ਨੰਬਰ ਹੋ ਗਿਆ ਇਹ। 142 ਜੇ ਮੁਖਾਲਫਤ ਕਰਕੇ ਇਹ ਕਹਿ ਦਿੰਦੇ ਆ ਕਿ ਭਾਈ ਜੇ ਅਜਿਹਾ ਕੀਤਾ ਅਸੀਂ ਫਿਰ ਫੀਫਾ ਦੇ ਟੂਰਨਾਮੈਂਟ ਦੇ ਵਿੱਚ ਹਿੱਸਾ ਨਹੀਂ ਲੈਣਾ, ਟੀਮਾਂ ਬਗੈਰ ਫਿਰ ਟੂਰਨਾਮੈਂਟ ਵੀ ਕਾਹਦਾ, ਅਤੇ ਟੂਰਨਾਮੈਂਟ ਬਗੈਰ ਫਿਰ ਫੀਫਾ ਵੀ ਪੀਪਾ ਹੀ ਬਣ ਕੇ ਰਹਿ ਜਾਣਾ। ਤੁਸੀਂ ਸੁਣ ਰਹੇ ਹੋ ਕਨੈਕਟ ਐਫਐਮ 91.5, ਅਤੇ ਮੈਂ ਦੱਸ ਦਵਾਂ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਬਲੂ ਸਟਾਰ ਸਕੂਲ ਆਫ ਟ੍ਰੇਡਸ ਵਾਲੇ। ਜੇ ਤੁਸੀਂ ਐਕਸਪੀਰੀਅੰਸ ਇਲੈਕਟ੍ਰੀਸ਼ਨ, ਪਲੰਬਰ, ਰੈਫਰੀਜਰੇਸ਼ਨ ਮਕੈਨਿਕ, ਕਾਰਪੈਂਟਰ, ਮਿਲ ਰਾਈਟ ਜਾਂ ਆਟੋਮੋਟਿਵ ਸਰਵਿਸ ਟੈਕਨੀਸ਼ੀਅਨ ਹੋ, ਤਾਂ ਤੁਸੀਂ ਬਲੂ ਸਟਾਰ ਸਕੂਲ ਆਫ ਟ੍ਰੇਡਸ ਨਾਲ ਗੱਲ ਕਰੋ। ਤੁਸੀਂ ਬਲੂ ਸਟਾਰ ਸਕੂਲ ਆਫ ਟ੍ਰੇਡਸ ਤੋਂ ਰੈੱਡ ਸੀਲ ਕੋਰਸ ਕਰਕੇ ਸਰਟੀਫਾਈਡ ਹੋ ਸਕਦੇ ਹੋ। FSR ਮਾਸਟਰ ਇਲੈਕਟ੍ਰੀਸ਼ਨ ਦਾ ਕੋਰਸ ਵੀ ਕਰਾਉਂਦੇ ਨੇ। ਫੋਰ ਆਲ ਰੈੱਡ ਸੀਲ ਕੋਰਸਿਸ ਕਾਲ ਬਲੂ ਸਟਾਰ ਸਕੂਲ ਆਫ ਟ੍ਰੇਡਸ 604-379-1134, 604-379-1134। ਬਲੂ ਸਟਾਰ ਸਕੂਲ ਆਫ ਟ੍ਰੇਡਸ। AMC ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਸਾਰੇ ਕਰਦੇ ਨੇ ਐਗਰੀ, ਬੈਸਟ ਪਲੈਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। ਹੋਮ, ਆਟੋ, ਕਮਰਸ਼ੀਅਲ, ਲਾਈਫ ਜਾਂ ਕੋਈ ਵੀ ਇੰਸ਼ੋਰੈਂਸ ਹੋਵੇ, ਬੈਸਟ ਰੇਟਸ ਅਤੇ ਬੈਟਰ ਸਰਵਿਸ ਲਈ AMC ਇੰਸ਼ੋਰੈਂਸ ਨਾਲ ਸੰਪਰਕ ਕਰੋ। ਇਹਨਾਂ ਦਾ ਕਹਿਣਾ ਕਿ ਇੰਸ਼ੋਰੈਂਸ ਜਿੱਥੋਂ ਮਰਜ਼ੀ ਕਰਾ ਲਿਓ, ਪਰ ਇੱਕ ਵਾਰੀ AMC ਨੂੰ ਰੇਟ ਕੰਪੈਰੀਜ਼ਨ ਲਈ ਫੋਨ ਜ਼ਰੂਰ ਕਰ ਲੈਣਾ। ਇਹਨਾਂ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। ਕਾਲ 604-507-6666, 604-507-6666, amcinsurance.ca। ਜਦੋਂ ਆਪਣੇ ਇੱਥੇ ਇਹ ਗੱਲ ਚੱਲ ਰਹੀ ਸੀ ਕਿ ਸਰੀ ਪੁਲਿਸ ਲਿਆਂਦੀ ਜਾਵੇ ਜਾਂ RCMP ਨਾਲ ਹੀ ਰਹੀਏ, ਅਤੇ ਤੁਹਾਨੂੰ ਯਾਦ ਹੋਏਗਾ ਉਦੋਂ ਇਹ ਗੱਲ ਬੜੀ ਚੱਲੀ ਸੀ ਕਿ 2032 ਤੱਕ ਹੀ 2032 ਤੱਕ ਕੰਟਰੈਕਟ ਆ ਪ੍ਰੋਵਿੰਸਿਸ ਦਾ RCMP ਨਾਲ, ਫੈਡਰਲ ਗਵਰਨਮੈਂਟ ਨਾਲ, ਅਤੇ ਜਿਹੜੀਆਂ ਇਹ ਲੋਕਲ ਪੁਲਿਸ ਸੇਵਾਵਾਂ ਸੂਬਿਆਂ ਦੇ ਵਿੱਚ, ਸੂਬਿਆਂ ਦੇ ਕਈ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ RCMP ਵੱਲੋਂ, ਵੀ ਇਹ ਕੰਟਰੈਕਟ 2032 ਤੱਕ ਹੈ। ਇਸ ਵੇਲੇ ਕੈਨੇਡਾ ਦੇ ਵਿੱਚ ਸਿਰਫ 2 ਅਜਿਹੇ ਸੂਬੇ ਨੇ ਜਿੱਥੇ RCMP ਦਾ ਡਾਇਰੈਕਟ ਕੋਈ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਕੰਟਰੈਕਟ ਨਹੀਂ ਆ। ਇੱਕ ਹੈ ਕਿਊਬੈਕ, ਉਹਨਾਂ ਦੀ ਆਪਣੀ ਪ੍ਰੋਵਿੰਸ਼ੀਅਲ ਪੁਲਿਸ ਆ। ਦੂਜਾ ਹੈ ਓਨਟੈਰੀਓ, ਉਹਨਾਂ ਦੀ ਵੀ OPP ਆਪਣੀ ਪ੍ਰੋਵਿੰਸ਼ੀਅਲ ਪੁਲਿਸ ਹੈ। ਪਰ ਜਿਹੜਾ ਪਾਰਲੀਮੈਂਟ ਹਿੱਲ ਦਾ ਏਰੀਆ ਓਟਵਾ ਦੇ ਵਿੱਚ, ਜਿੱਥੇ ਫੈਡਰਲ ਪਾਰਲੀਮੈਂਟ ਆ, ਉਹਦੇ ਆਲੇ ਦੁਆਲੇ ਦਾ ਕੁਝ ਏਰੀਆ ਹੈ ਜੋ ਕਿ ਡਾਇਰੈਕਟਲੀ RCMP ਦੀ ਪੁਲਿਸਿੰਗ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ ਹੈ, ਅਤੇ ਉਹ ਕੰਟਰੈਕਟ ਉਹ RCMP ਦਾ ਉਹ ਸਿੱਧਾ ਫੈਡਰਲ ਸਰਕਾਰ ਦੇ ਨਾਲ ਆ। ਸੋ ਇਸ ਕਰਕੇ ਓਨਟੈਰੀਓ ਦੇ ਵਿੱਚ, ਓਟਵਾ ਦੇ ਵਿੱਚ ਤੁਸੀਂ RCMP ਦੀ ਪ੍ਰੈਜੈਂਸ ਵੇਖੋਗੇ, ਓਨਟੈਰੀਓ ਦੇ ਬਾਕੀ ਹਿੱਸੇ 'ਚ, ਅਤੇ ਕਿਊਬੈਕ ਦੇ ਵਿੱਚ RCMP ਨਹੀਂ ਹੈ ਕਿਉਂਕਿ ਉਹਨਾਂ ਦੀ ਉੱਥੇ ਆਪਣੀ ਪ੍ਰੋਵਿੰਸ਼ੀਅਲ ਪੁਲਿਸ ਫੋਰਸਿਸ ਹੈਗੀਆਂ ਨੇ। ਜਿਹੜੇ ਬਾਕੀ ਦੇ ਪ੍ਰੋਵਿੰਸਿਸ ਨੇ, ਟੈਰੀਟਰੀਜ਼ ਨੇ, ਉਹਨਾਂ ਦੇ ਕੰਟਰੈਕਟ ਨੇ। 150 ਤੋਂ ਵੀ ਵੱਧ ਮਿਊਨਿਸਪੈਲਿਟੀਜ਼ ਦੇ ਵਿੱਚ RCMP ਵੱਲੋਂ ਲੋਕਲ ਪੁਲਿਸਿੰਗ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ। ਜਿੱਥੇ 'ਤੇ ਆਬਾਦੀ ਹੈ 15,000 ਤੋਂ ਘੱਟ, ਉੱਥੇ ਉਹ ਵਾਲੀ ਟਾਊਨ, ਉਹ ਵਾਲੀ ਮਿਊਨਿਸਪੈਲਿਟੀ 70% ਖਰਚਾ ਅਦਾ ਕਰਦੀ ਹੈ RCMP ਦਾ, 30% ਦਿੱਤਾ ਜਾਂਦਾ ਹੈ ਫੈਡਰਲ ਸਰਕਾਰ ਵੱਲੋਂ। ਜਿੱਥੇ ਪਾਪੂਲੇਸ਼ਨ ਹੈਗੀ ਹੈ 15,000 ਤੋਂ ਜ਼ਿਆਦਾ, ਉੱਥੇ ਜਿਹੜੀ ਲੋਕਲ ਜਿਹੜੀ ਸਿਟੀ ਹੋਈ ਜਾਂ ਪ੍ਰੋਵਿੰਸ ਹੋਇਆ, ਉਹ ਜਿਹੜੀ ਲੋਕਲ ਖਰਚਾ ਉਹ 90% ਆ, ਅਤੇ 10% ਦੀ ਸਬਸਿਡੀ ਮਿਲਦੀ ਆ ਫੈਡਰਲ ਗਵਰਨਮੈਂਟ ਵੱਲੋਂ। ਤਾਂਹੀਓ ਜਦੋਂ ਸਰੀ ਦੇ ਵਿੱਚ ਗੱਲ ਹੁੰਦੀ ਸੀ, ਉਦੋਂ 90-10 ਦੇ ਸਪਲਿਟ ਦੀ ਗੱਲ ਹੁੰਦੀ ਸੀ ਕਿ RCMP ਕਰਕੇ ਸਾਨੂੰ 10% ਦਾ ਡਿਸਕਾਊਂਟ ਵੀ ਮਿਲਦਾ ਕਿਉਂਕਿ ਫੈਡਰਲ ਸਰਕਾਰ 10% ਖਰਚਾ ਉਹਦਾ ਅਦਾ ਕਰ ਦਿੰਦੀ ਆ। ਉਹਨੂੰ ਲੈ ਕੇ ਚਲੋ ਹੋਰ ਵੀ ਕੁਝ ਵੱਖੋ ਵੱਖਰੇ ਫਾਰਮੂਲੇ ਸੀ, ਉਹ ਡਿਟੇਲ 'ਚ ਮੈਂ ਬਹੁਤਾ ਨਹੀਂ ਜਾਣਾ ਇਸ ਵੇਲੇ ਕਿਉਂਕਿ ਮੁੱਦਾ ਇਸ ਵੇਲੇ ਕੁਝ ਹੋਰ ਹੈ। ਹੁਣ ਜਿਹੜੇ ਪ੍ਰੀਮੀਅਰਜ਼ ਨੇ, ਉਹਨਾਂ ਨੇ ਬੜੀ ਇੱਕ ਅਰਜੈਂਟ ਮੰਗ ਕੀਤੀ ਆ ਫੈਡਰਲ ਸਰਕਾਰ ਤੋਂ ਕਿ ਤੁਸੀਂ ਇਹ ਦੱਸੋ ਕਿ ਤੁਸੀਂ RCMP ਦਾ ਭਵਿੱਖ ਅੱਗੇ ਕੀ ਸੋਚਦੇ ਹੋ, ਕਿਹੋ ਜਿਹਾ ਇਹਦਾ ਭਵਿੱਖ ਹੋਏਗਾ, ਕਿਉਂਕਿ 2032 ਦੇ ਵਿੱਚ RCMP ਦੀਆਂ ਸੇਵਾਵਾਂ ਨੂੰ ਲੈ ਕੇ ਸੂਬਿਆਂ ਨੇ ਫੈਡਰਲ ਸਰਕਾਰ ਦੇ ਨਾਲ ਜੋ ਕੰਟਰੈਕਟ ਕੀਤਾ ਹੋਇਆ ਉਹ ਐਕਸਪਾਇਰ ਹੋ ਰਿਹਾ, ਅਤੇ 2032 ਨੂੰ ਹੁਣ ਸਮਾਂ ਕਿੰਨਾ ਰਹਿ ਗਿਆ, ਇਟਸ ਅਬਾਊਟ 5.5 ਈਅਰਸ, ਅਤੇ ਸੂਬੇ ਹੁਣੇ ਮੰਗ ਕਰ ਰਹੇ ਨੇ ਅਰਜੈਂਟਲੀ ਫੈਡਰਲ ਸਰਕਾਰ ਤੋਂ ਕਿ ਤੁਸੀਂ ਇਹ ਦੱਸੋ ਕਿ ਕੀ ਤੁਸੀਂ ਇਹ ਚਾਹੁੰਦੇ ਕਿ 2032 ਤੋਂ ਬਾਅਦ ਵੀ RCMP ਜੋ ਲੋਕਲ ਪੁਲਿਸਿੰਗ ਸੇਵਾਵਾਂ ਪ੍ਰਦਾਨ ਕਰ ਰਹੀ ਆ ਉਸੇ ਤਰ੍ਹਾਂ ਕਰਦੀ ਰਹੇਗੀ, ਜਾਂ ਤੁਹਾਡਾ ਵਿਚਾਰ, ਤੁਹਾਡੇ ਪਲੈਨਸ RCMP ਨੂੰ ਲੈ ਕੇ ਕੁਝ ਵੱਖਰੇ ਨੇ? ਕਿਉਂਕਿ ਜੇ ਉਹ ਪਲੈਨਸ ਵੱਖਰੇ ਨੇ ਤਾਂ ਉਹਦਾ ਮਤਲਬ ਇਹ ਹੈ ਕਿ ਪ੍ਰੋਵਿੰਸਿਸ ਨੂੰ ਜਾਂ ਤਾਂ ਆਪਣੀ ਪ੍ਰੋਵਿੰਸ਼ੀਅਲ ਪੁਲਿਸ ਫੋਰਸ, ਜਾਂ ਫਿਰ ਜਿਹੜੇ ਲਗਭਗ 150 ਸ਼ਹਿਰਾਂ ਦੇ ਵਿੱਚ RCMP ਵੱਲੋਂ ਲੋਕਲ ਪੁਲਿਸਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ, ਉਹਨਾਂ ਸ਼ਹਿਰਾਂ ਨੂੰ ਆਪੋ ਆਪਣੇ ਲੈਵਲ 'ਤੇ ਸੋਚਣਾ ਪੈਣਾ ਕਿ ਉਹ ਆਪਣੀ ਪੁਲਿਸ ਫੋਰਸ ਸਥਾਪਿਤ ਕਰਨ, ਅਤੇ ਨਵੀਂ ਪੁਲਿਸ ਫੋਰਸ ਸਥਾਪਿਤ ਕਰਨਾ ਕਿੰਨੀ ਟੇਢੀ ਖੀਰ ਆ ਇਹ ਸਰੀ ਵਾਲਿਆਂ ਨੂੰ ਪਤਾ। ਇੱਥੇ ਚਲੋ ਪੋਲੀਟੀਕਲ ਵਿੱਚ ਕੁਝ ਬੈਕਲੈਸ਼ ਹੋਣ ਕਰਕੇ, ਪੋਲੀਟੀਕਲ ਉਹਦੇ ਵਿੱਚ ਪੈਂਥਲੇਬਾਜ਼ੀ ਹੋਣ ਕਰਕੇ ਵੀ ਸਮਾਂ ਲੱਗਿਆ ਹੈ, ਹੋਰ ਚੀਜ਼ਾਂ ਹੋਈਆਂ ਨੇ, ਪਰ ਜੇ ਸਾਰਾ ਕੁਝ ਕਹਿ ਲਓ ਸਿੱਧਾ ਸਿੱਧਾ ਵੀ ਚੱਲਦਾ ਰਹੇ ਤਾਂ ਵੀ ਇਹ ਇੱਦਾਂ ਦਾ ਕੰਮ ਨਹੀਂ ਹੈ ਵੀ ਤੁਸੀਂ ਨਵੀਂ ਪੁਲਿਸ ਫੋਰਸ ਨੂੰ 6 ਮਹੀਨੇ ਜਾਂ ਸਾਲ ਜਾਂ 2 ਸਾਲ ਜਾਂ ਈਵਨ 3 ਸਾਲ ਦੇ ਵਿੱਚ ਐਸਟੈਬਲਿਸ਼ ਕਰ ਲਓ। ਇਸ ਵੇਲੇ ਅਲਬਰਟਾ ਅਜਿਹਾ ਸੂਬਾ ਜਿਨ੍ਹਾਂ ਵੱਲੋਂ ਆਪਣੀ ਲਹਿਦੀ ਪ੍ਰੋਵਿੰਸ਼ੀਅਲ ਪੁਲਿਸ ਐਸਟੈਬਲਿਸ਼ ਕਰਨ ਵਾਸਤੇ ਵਿਚਾਰ ਕੀਤਾ ਜਾ ਰਿਹਾ, ਉਹ ਵੀ ਪਹਿਲਾਂ ਇੱਕ ਵਾਰ ਤਾਂ ਬਹੁਤ ਜ਼ਿਆਦਾ ਪੱਬਾਂ ਭਾਰ ਹੋਏ ਸੀ ਇਹ ਕੰਮ ਕਰਨ ਨੂੰ, ਪਿਛਲੇ ਸਮੇਂ ਤੋਂ ਲੱਗਦਾ ਹੈ ਵੀ ਅਲਬਰਟਾ ਵੀ ਥੋੜ੍ਹਾ ਜਿਹਾ ਹੁਣ ਬੈਕ ਟਰੈਕ ਕਰ ਰਿਹਾ, ਪਰ ਪ੍ਰੀਮੀਅਰਸ ਵੱਲੋਂ ਹੁਣ ਅਰਜੈਂਟਲੀ ਇਹ ਡਿਮਾਂਡ ਰੱਖੀ ਗਈ ਆ ਕਿ ਦੱਸੋ ਭਾਈ ਤੁਸੀਂ ਚਾਹੁੰਦੇ ਕਿਉਂ RCMP ਦਾ ਭਵਿੱਖ ਕੀ ਹੈ ਤੁਹਾਡੇ ਮੁਤਾਬਕ, ਕਿਉਂਕਿ ਜਿਹੜੀਆਂ ਵੱਖੋ ਵੱਖਰੀਆਂ ਫੈਡਰਲ ਲੈਵਲ 'ਤੇ ਰਿਪੋਰਟਾਂ ਨੇ ਪਬਲਿਕ ਸੇਫਟੀ ਨਾਲ ਰਿਲੇਟਡ, ਉਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਵਾਰ ਵਾਰ ਇਹ ਗੱਲ ਹਾਈਲਾਈਟ ਹੋਈ ਆ ਕਿ RCMP ਨੂੰ ਫੈਡਰਲ ਪੁਲਿਸਿੰਗ ਮੈਂਡੇਟ ਦੇ ਦਿਓ, ਜਿਵੇਂ ਅਮਰੀਕਾ ਦੇ ਵਿੱਚ FBI ਹੈ ਨਾ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਕਿ RCMP ਨੂੰ ਉਹੀ ਕੰਮ ਕਰ ਲੈਣ ਦਿਓ ਜਿਹਦੇ ਵਿੱਚੋਂ ਮਨੀ ਲਾਂਡਰਿੰਗ, ਟਰਾਂਸਨੈਸ਼ਨਲ ਕ੍ਰਾਈਮ ਜਿਹੜੀਆਂ ਗੱਲਾਂ ਹੁਣ ਅਨਫੋਰਚੁਨੇਟਲੀ ਜਿਨ੍ਹਾਂ ਦਾ ਸਾਹਮਣਾ ਕਰਨਾ ਪਿਆ ਪਿਛਲੇ ਸਮੇਂ ਤੋਂ, ਕਿ RCMP ਨੂੰ ਸਿਰਫ ਅਤੇ ਸਿਰਫ ਉੱਤੇ ਫੋਕਸ ਕਰ ਲੈਣ ਦਿਓ, ਜਿਹੜਾ RCMP ਦਾ ਇਹ ਦੋਹਰਾ ਮੈਂਡੇਟ ਆ ਉੱਤੋਂ RCMP ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਸਾਨੂੰ ਹੁਣ ਇਸ ਵੇਲੇ ਵੱਖਰੀ ਕਿਸਮ ਦੀਆਂ ਪੁਲਿਸਿੰਗ ਸੇਵਾਵਾਂ ਦੀ ਲੋੜ ਆ, RCMP ਨੂੰ ਲੋਕਲ ਪੁਲਿਸਿੰਗ ਦੇ ਵਿੱਚ ਨਹੀਂ ਹੋਣਾ ਚਾਹੀਦਾ, ਇਹ ਰਿਪੋਰਟਾਂ ਕਹਿੰਦੀਆਂ ਨੇ, ਪਰ ਕੀ ਸਰਕਾਰ ਵੀ ਇਸ ਚੀਜ਼ ਨੂੰ ਮੰਨਦੀ ਹੈ? ਇਸੇ ਕਰਕੇ RCMP ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ ਸਰੀ ਦੇ ਵਿੱਚ ਜਦੋਂ ਟ੍ਰਾਂਜ਼ਿਸ਼ਨ ਦੀ ਗੱਲ ਚੱਲ ਰਹੀ ਸੀ ਕਿ ਇਹ ਟ੍ਰਾਂਜ਼ਿਸ਼ਨ ਅੱਗੇ ਨਾ ਵਧੇ, ਕਿਉਂਕਿ ਜਿਹੜੇ ਤਕਰੀਬਨ 150 ਤੋਂ ਵੀ ਵੱਧ ਸ਼ਹਿਰ ਨੇ ਜਿੱਥੇ RCMP ਸੇਵਾਵਾਂ ਪ੍ਰਦਾਨ ਕਰਦੀ ਆ ਉਹਨਾਂ ਦੇ ਵਿੱਚ ਸਰੀ ਵੀ ਇੱਕ ਸ਼ਹਿਰ ਹੋਇਆ ਕਰਦਾ ਸੀ, ਅਤੇ ਸਰੀ RCMP ਦੀ ਲੋਕਲ ਪੁਲਿਸਿੰਗ ਦੀ ਸਭ ਤੋਂ ਵੱਡੀ ਜੁਰਿਸਡਿਕਸ਼ਨ ਸੀ। ਤੁਸੀਂ ਇਹ ਕਹਿ ਲਓ ਵੀ ਜਿਹੜਾ ਤੁਹਾਡਾ ਸਭ ਤੋਂ ਵੱਡਾ ਖੇਤਰ ਸੀ, ਇਲਾਕਾ ਸੀ, ਉਹ RCMP ਨੇ ਗਵਾ ਦਿੱਤਾ ਜਦੋਂ ਟ੍ਰਾਂਜ਼ਿਸ਼ਨ ਹੋਈ ਆ, ਪਰ 2032 ਤੱਕ ਕੀ RCMP ਇੱਦਾਂ ਹੀ ਇਸੇ ਹੀ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰੇਗੀ ਜਾਂ ਫੈਡਰਲ ਸਰਕਾਰ ਦਾ ਮੈਂਡੇਟ ਚੇਂਜ ਕਰੇਗੀ? ਪ੍ਰੀਮੀਅਰ ਹੁਣ ਇਸ ਗੱਲ ਨੂੰ ਲੈ ਕੇ 6-5 ਵਿੱਚ ਨੇ। ਹੈਰਾਨੀ ਮੈਨੂੰ ਇਹ ਆ ਕਿ ਅਰਜੈਂਟਲੀ ਚਲੋ ਇਸ ਗੱਲ ਨੂੰ ਤੁਸੀਂ ਡਿਮਾਂਡ ਤਾਂ ਕਰ ਰਹੇ ਹੋ, ਆ ਹੁਣੇ ਤਾਂ ਫਸਟ ਮਿਨਿਸਟਰ ਦੀ ਮੀਟਿੰਗ ਹੋ ਕੇ ਹਟੀ ਹੈ ਪਿਛਲੇ ਹਫ਼ਤੇ, ਉਹ ਤੋਂ ਬਾਅਦ ਜੇਤੇ ਆਇਆ ਲੱਗਦਾ ਪ੍ਰੀਮੀਅਰਸ ਨੂੰ ਵੀ ਇਹ, ਕਿਉਂਕਿ ਉੱਥੇ ਨਹੀਂ ਇਹ ਗੱਲ ਉੱਠੀ, ਜਾਂ ਜੇ ਉੱਥੇ ਉੱਠੀ ਸੀ ਤਾਂ ਇੰਨੀ ਉੱਭਰੀ ਨਹੀਂ, ਉੱਭਰ ਰਹੀ ਹੈ ਹੁਣ ਰਹੀ ਆ। ਤੁਸੀਂ ਸੁਣ ਰਹੇ ਹੋ ਕਨੈਕਟ FM 91.5, ਹੈਕਸੋ ਹੋਮਸ ਵਾਲੇ ਸੂਚਨਾ ਦੇ ਰਹੇ ਨੇ। ਕੈਨੇਡਾ ਦੇ ਬਿਜ਼ੀ ਸ਼ਹਿਰ ਸੈਸਕਟੂਨ ਵਿੱਚ ਹੈਕਸੋ ਹੋਮਸ ਨੂੰ ਫਰੇਮਿੰਗ, ਕਾਊਂਟਰਟੌਪਸ, ਕੈਬਿਨੇਟਸ, ਫਿਨਿਸ਼ਿੰਗ ਅਤੇ ਜਨਰਲ ਲੇਬਰ ਦੇ ਕੰਮ ਲਈ ਵਰਕਰਸ ਦੀ ਲੋੜ ਹੈ। ਬਿਨਾਂ ਐਕਸਪੀਰੀਅੰਸ ਵਾਲੇ ਵੀ ਅਪਲਾਈ ਕਰ ਸਕਦੇ ਨੇ। ਹੈਕਸੋ ਹੋਮਸ ਵਾਲੇ ਕੰਮ ਸਿਖਾਉਣਗੇ ਵੀ ਅਤੇ ਪੇਪਰ ਵਰਕ ਵਿੱਚ ਤੁਹਾਡੀ ਹੈਲਪ ਵੀ ਕਰਨਗੇ। ਇਸ ਤੋਂ ਇਲਾਵਾ ਸੈਸਕਟੂਨ ਵਿੱਚ ਪਲੰਬਿੰਗ, ਸਾਈਡਿੰਗ, ਡਰਾਈਵਾਲ, ਫਰੇਮਰਸ ਅਤੇ ਹੋਰਨਾਂ ਕੰਸਟਰਕਸ਼ਨ ਟ੍ਰੇਡ ਪਰਸਨਸ ਵਾਸਤੇ ਵੀ ਵਾਧੂ ਕੰਮ ਹੈ। ਅਪਲਾਈ ਕਰਨ ਲਈ ਹੈਕਸੋ ਹੋਮਸ ਦੇ ਸ਼ੈਰੀ ਨੂੰ ਕਾਲ ਕਰੋ 6474480419 'ਤੇ, 6474480419, ਜਾਂ ਈਮੇਲ ਭੇਜੋ info@hexohomes.ca 'ਤੇ, ਦੈਟਸ info@hexohomes.ca। ਅੱਛਾ, ਇੱਕ ਵੀ ਚੈਰਿਟੀ ਵਾਲੀ ਕੰਟਰੋਵਰਸੀ ਜਾਂ ਸਕੈਂਡਲ ਯਾਦ ਆ ਤੁਹਾਨੂੰ? ਉਹਦੇ ਨਾਲ ਰਿਲੇਟਡ ਸੁਪਰੀਮ ਕੋਰਟ ਆਫ ਕੈਨੇਡਾ ਨੇ ਇੱਕ ਫੈਸਲਾ ਸੁਣਾਇਆ। ਪਹਿਲਾਂ ਤਾਂ ਮੈਂ, ਕਿਉਂਕਿ ਸਾਰੀ ਗੱਲ ਤਾਂ ਕਿ ਈਜ਼ੀਲੀ ਆਪਾਂ ਸਮਝ ਸਕੀਏ, ਥੋੜ੍ਹਾ ਜਿਹਾ ਮੈਂ ਪਹਿਲਾਂ ਤੁਹਾਨੂੰ ਗਰਾਊਂਡ ਵਰਕ, ਪਹਿਲਾਂ ਬੈਕਗਰਾਊਂਡ ਦੱਸ ਦੇਵਾਂ ਕਿ ਕਹਾਣੀ ਸੀਗੀ ਕੀ, ਕੁਇਕਲੀ, ਬਹੁਤਾ ਟਾਈਮ ਨਹੀਂ ਲੈਣਾ। ਵੀ ਚੈਰਿਟੀ 2020 ਦੇ ਵਿੱਚ ਇਹ ਕੋਵਿਡ-19 ਪੈਂਡੈਮਿਕ ਵੇਲੇ 2020 ਦੇ ਵਿੱਚ ਇਹ ਕਿਸੇ ਕੰਟਰੋਵਰਸੀ ਉੱਭਰੀ, ਜਿਹਨੂੰ ਕਈਆਂ ਵੱਲੋਂ, ਓਪੋਜੀਸ਼ਨ ਵੱਲੋਂ ਸਕੈਂਡਲ ਵੀ ਕਿਹਾ ਜਾਂਦਾ। ਜਸਟਿਨ ਟਰੂਡੋ ਦੀ ਸਰਕਾਰ ਸੀ ਉਸ ਵੇਲੇ, ਅਤੇ ਫੈਡਰਲ ਗਵਰਨਮੈਂਟ ਨੇ ਵੀ ਚੈਰਿਟੀ ਨੂੰ ਇੱਕ ਕੰਟਰੈਕਟ ਦਿੱਤਾ ਜਿਹਦੇ ਤਹਿਤ ਵੀ ਚੈਰਿਟੀ ਨੂੰ ਮਿਲਣੇ ਸੀ $43.5 million। ਇਹ ਸੋਲ ਸੋਰਸਡ ਕੰਟਰੈਕਟ ਸੀ, ਮਤਲਬ ਇਹ ਕਿ ਹੋਰ ਕਿਸੇ ਏਜੰਸੀ ਨੂੰ ਜਾਂ ਹੋਰ ਕਿਸੇ ਸੰਸਥਾ ਨੂੰ ਪੁੱਛਿਆ ਨਹੀਂ ਗਿਆ, ਟੈਂਡਰ ਨਹੀਂ ਭਰਾਏ ਗਏ, ਬਿਡਸ ਨਹੀਂ ਲਈਆਂ ਗਈਆਂ ਵੀ ਕੋਈ ਸਸਤੇ ਦੇ ਵਿੱਚ ਵੀ ਇਹ ਕੰਮ ਕਰ ਸਕਦਾ ਕਿ ਨਹੀਂ। ਸੋ ਇੱਕੋ ਕੰਟਰੈਕਟਰ ਆਈਡੈਂਟੀਫਾਈ ਕੀਤਾ ਗਿਆ, ਉਹਨੂੰ 43 ਮਿਲੀਅਨ ਡਾਲਰ ਦਾ ਕੰਟਰੈਕਟ ਦੇ ਦਿੱਤਾ। ਇਹਨਾਂ ਨੇ ਕੰਮ ਕੀ ਕਰਨਾ ਸੀ, ਇਹਨਾਂ ਨੇ ਇੱਕ ਸਟੂਡੈਂਟ ਗ੍ਰਾਂਟ ਵਾਲਾ ਪ੍ਰੋਗਰਾਮ ਐਡਮਿਨਿਸਟਰ ਕਰਨਾ ਸੀ, ਜਿਹਦੇ ਵਿੱਚ 900 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੀਆਂ ਗ੍ਰਾਂਟਸ ਵੰਡੀਆਂ ਜਾਣੀਆਂ ਸੀ। ਬੇਸਿਕ ਮਕਸਦ ਉਸ ਪ੍ਰੋਗਰਾਮ ਦਾ ਇਹ ਸੀ ਕਿ ਸਟੂਡੈਂਟਸ ਨੂੰ ਇਸ ਗੱਲ ਵਾਸਤੇ ਇਨਕਰੇਜ ਕਰਨਾ ਕਿ ਉਹ ਵਾਲੰਟੀਅਰ ਕਰਨ। ਉਹਦੇ ਵਾਸਤੇ ਵੀ ਚੈਰਿਟੀ ਨੂੰ 43 ਮਿਲੀਅਨ ਡਾਲਰ ਦਾ ਇਹ ਕੰਟਰੈਕਟ ਦੇ ਦਿੱਤਾ ਗਿਆ। ਕੰਟਰੋਵਰਸੀ ਕਿਉਂ ਬਣੀ? ਇੱਕ ਤਾਂ ਚਲੋ ਸੋਲ ਸੋਰਸਡ ਕੰਟਰੈਕਟ ਸੀ, ਵੀ ਕਿਸੇ ਹੋਰ ਤੋਂ ਬਿੱਡ ਹੀ ਨਹੀਂ ਲਈ। ਦੂਜੀ ਗੱਲ, ਜਸਟਿਨ ਟਰੂਡੋ ਦੇ ਪਰਿਵਾਰ ਦੀਆਂ ਇਸ ਚੈਰਿਟੀ ਦੇ ਨਾਲ ਬੜੇ ਲੰਮੇ ਸਮੇਂ ਤੋਂ ਟਾਈਜ਼ ਸੀਗੀਆਂ, ਸੰਬੰਧ ਸੀਗੇ, ਕਿਉਂਕਿ ਜਸਟਿਨ ਟਰੂਡੋ ਦੇ ਪਰਿਵਾਰ ਦੇ ਮੈਂਬਰਾਂ ਨੂੰ ਓਵਰ ਦਾ ਈਅਰਸ ਵੀ ਚੈਰਿਟੀ ਦੇ ਅਲੱਗ ਅਲੱਗ ਇਵੈਂਟਸ 'ਤੇ ਜਾ ਕੇ ਭਾਸ਼ਣ ਦੇਣ ਲਈ ਫੀਸ ਵਜੋਂ ਲਗਭਗ ਸਵਾ ਚਾਰ ਲੱਖ ਡਾਲਰ ਦਿੱਤੇ ਗਏ ਸਨ ਫੀਸ ਦੇ ਤੌਰ 'ਤੇ। ਜਦੋਂ ਵੀ ਚੈਰਿਟੀ ਨੂੰ ਇਹ ਕੰਟਰੈਕਟ ਦੇਣ ਸੰਬੰਧੀ ਟਰੂਡੋ ਸਰਕਾਰ ਵਿੱਚ ਗੱਲਬਾਤ ਉੱਠੀ, ਉਹ ਜਿਹੜਾ ਫਾਈਨਲ ਡਿਸੀਜਨ ਸੀ ਉਹਦੇ ਵਿੱਚ ਜਸਟਿਨ ਟਰੂਡੋ ਵੀ ਉਹਦਾ ਹਿੱਸਾ ਸਨ। ਜਸਟਿਨ ਟਰੂਡੋ ਨੇ ਆਪਣੇ ਆਪ ਨੂੰ ਇਸ ਤੋਂ ਲਾਂਭੇ ਨਹੀਂ ਸੀ ਕੀਤਾ, ਕਿਉਂਕਿ ਇਹਦੇ ਵਿੱਚ ਕੰਫਲਿਕਟ ਆਫ ਇੰਟਰਸਟ ਦੀ ਗੱਲ ਆਉਂਦੀ ਆ ਕਿ ਜੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਉਹ ਕਿਸੇ ਸੰਸਥਾ ਤੋਂ ਫਾਇਦਾ ਮਿਲਦਾ ਰਿਹਾ ਹੈ, ਮਿਲ ਰਿਹਾ ਹੈ ਜਾਂ ਮਿਲ ਸਕਦਾ ਹੈ, ਜੇ ਤੁਹਾਡੇ ਖੁਦ ਕਿਸੇ ਸੰਸਥਾ ਦੇ ਨਾਲ ਸੰਬੰਧ ਰਹੇ ਨੇ, ਤੁਹਾਡੇ ਪਰਿਵਾਰਕ ਮੈਂਬਰਾਂ ਦੇ ਸੰਬੰਧ ਰਹੇ ਨੇ, ਤਾਂ ਤੁਹਾਨੂੰ ਉਸ ਸੰਸਥਾ ਨਾਲ ਰਿਲੇਟਡ ਜਿਹੜੇ ਫੈਸਲੇ ਨੇ, ਜਾਂ ਤੁਸੀਂ ਪਬਲਿਕ ਆਫਿਸ ਦੇ ਵਿੱਚੋਂ, ਤਾਂ ਤੁਹਾਨੂੰ ਉਹ ਤੋਂ ਲਾਂਭੇ ਹੋ ਜਾਣਾ ਚਾਹੀਦਾ, ਵੀ ਇਹ ਕੰਫਲਿਕਟ ਆਫ ਇੰਟਰਸਟ ਆ। ਜਦੋਂ ਆ ਵੀ ਚੈਰਿਟੀ ਵਾਲੀ ਸਾਰੀ ਗੱਲ ਉੱਠੀ, ਉਸ ਤੋਂ ਬਾਅਦ ਆਫਕੋਰਸ ਇਹ ਕੰਪਲੇਂਟ ਹੋਈ, ਇਹ ਖਦਸ਼ੇ ਜ਼ਾਹਰ ਹੋਏ ਕਿ ਭਾਈ ਜਿਹੜੇ ਇਹ ਜਿਹੜੇ ਵੀ ਚੈਰਿਟੀ ਦਾ ਕੰਟਰੈਕਟ ਆ, ਵੀ ਇਹ ਤਾਂ ਕੰਫਲਿਕਟ ਆਫ ਇੰਟਰਸਟ ਆ, ਇਹ ਤਾਂ ਐਥਿਕਸ ਐਕਟ ਦੀ ਉਲੰਘਣਾ ਹੋ ਗਈ ਆ, ਕੰਫਲਿਕਟ ਆਫ ਇੰਟਰਸਟ ਐਕਟ ਦੀ। ਉਦੋਂ ਦੇ ਐਥਿਕਸ ਕਮਿਸ਼ਨਰ ਸੀਗੇ ਮਾਰੀਓ ਡਿਓਨ। ਮਈ 2021 ਦੇ ਵਿੱਚ ਮਾਰੀਓ ਡਿਓਨ ਨੇ ਕਹਿਤਾ ਕਿ ਜਸਟਿਨ ਟਰੂਡੋ ਨੇ ਕੰਫਲਿਕਟ ਆਫ ਇੰਟਰਸਟ ਐਕਟ ਦੀ ਉਲੰਘਣਾ ਨਹੀਂ ਕੀਤੀ। ਕਹਿੰਦੇ ਉਹਨਾਂ ਨੂੰ ਭਾਵੇਂ ਰਿਕਿਊਜ਼ ਆਪਣੇ ਆਪ ਨੂੰ ਜੇ ਕਰ ਲੈਂਦੇ ਤਾਂ ਬਿਹਤਰ ਸੀ, ਪਰ ਕੰਫਲਿਕਟ ਆਫ ਇੰਟਰਸਟ ਐਕਟ ਦੇ ਅਧੀਨ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਇਹ ਉਸ ਵੇਲੇ ਦੇ ਐਥਿਕਸ ਕਮਿਸ਼ਨਰ ਮਾਰੀਓ ਡਿਓਨ ਦਾ ਕੰਕਲੂਜਨ ਸੀ ਕਿ ਜੇ ਕੰਫਲਿਕਟ ਆਫ ਇੰਟਰਸਟ ਦਾ ਖਦਸ਼ਾ ਹੋਵੇ ਤਾਂ ਉਸ ਡਿਸੀਜਨ ਤੋਂ ਆਪਣੇ ਆਪ ਨੂੰ ਬਾਹਰ ਕੱਢ ਲਓ, ਰਿਕਿਊਜ਼ ਕਰ ਲਓ। ਪਰ ਐਕਟ ਦੇ ਮੁਤਾਬਕ ਇਹ ਜ਼ਰੂਰੀ ਨਹੀਂ ਹੈ ਕਿ ਆਪਣੇ ਆਪ ਨੂੰ ਰਿਕਿਊਜ਼ ਕੀਤਾ ਜਾਵੇ। ਇਸ ਗੱਲ 'ਤੇ ਪੇਚ ਫਸ ਗਿਆ। ਇੱਕ ਗਰੁੱਪ ਹੈ ਡੈਮੋਕ੍ਰੇਸੀ ਵਾਚ ਨਾਮ ਦਾ ਗਰੁੱਪ, ਉਹਨਾਂ ਨੇ ਅਦਾਲਤ ਦੇ ਵਿੱਚ ਐਥਿਕਸ ਕਮਿਸ਼ਨਰ ਦੇ ਇਸ ਫੈਸਲੇ ਦਾ ਰਿਵਿਊ ਪਾਤਾ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ। ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਡੈਮੋਕ੍ਰੇਸੀ ਵਾਚ ਨੇ ਇਹ ਕਿਹਾ, ਦਲੀਲ ਇਹ ਦਿੱਤੀ ਕਿ ਐਥਿਕਸ ਕਮਿਸ਼ਨਰ ਨੇ ਕੰਫਲਿਕਟ ਆਫ ਇੰਟਰਸਟ ਐਕਟ ਦੀ ਸਹੀ ਇੰਟਰਪ੍ਰੀਟੇਸ਼ਨ ਨਹੀਂ ਕੀਤੀ ਆ। ਫੈਡਰਲ ਕੋਰਟ ਆਫ ਅਪੀਲ ਨੇ ਜਿਹੜੀ ਇਹ ਐਪਲੀਕੇਸ਼ਨ ਸੀ ਉਹ ਰਿਜੈਕਟ ਕਰ ਦਿੱਤੀ। ਉਹਦੇ ਪਿੱਛੇ ਰੀਜ਼ਨ ਕੀ ਆ? ਕੰਫਲਿਕਟ ਆਫ ਇੰਟਰਸਟ ਐਕਟ ਦੇ ਵਿੱਚ ਇੱਕ ਸੈਕਸ਼ਨ ਹੈ, ਸੈਕਸ਼ਨ 66। ਸੈਕਸ਼ਨ 66 ਇਹ ਕਹਿੰਦਾ ਕਿ ਜਿਹੜਾ ਵੀ ਡਿਸੀਜਨ ਕਮਿਸ਼ਨਰ ਨੇ ਦੇ ਦਿੱਤਾ ਉਹ ਫਾਈਨਲ ਹੈ, ਅਤੇ ਉਹਨੂੰ ਨਾ ਕੁਐਸਚਨ ਕੀਤਾ ਜਾ ਸਕਦਾ, ਨਾ ਉਹ 'ਤੇ ਸਵਾਲ ਚੁੱਕੇ ਜਾ ਸਕਦੇ ਨੇ, ਨਾ ਹੀ ਉਹਨੂੰ ਅਦਾਲਤ ਦੇ ਵਿੱਚ ਰਿਵਿਊ ਕੀਤਾ ਜਾ ਸਕਦਾ। ਇਹ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿਰਫ ਉਹਦੀਆਂ ਕੁਝ ਐਕਸੈਪਸ਼ਨਸ ਨੇ, ਪਰ ਲਾਰਜਲੀ ਸਪੀਕਿੰਗ ਐਥਿਕਸ ਕਮਿਸ਼ਨਰ ਦਾ ਫੈਸਲਾ ਅਟੱਲ ਹੈ। ਅਤੇ ਇਸ ਸੈਕਸ਼ਨ ਨੂੰ ਆਧਾਰ ਬਣਾ ਕੇ ਐਕਟ ਦੇ ਨੂੰ ਫੈਡਰਲ ਕੋਰਟ ਆਫ ਅਪੀਲ 2021 'ਚ ਕਹਿ ਦਿੰਦੀ ਆ ਕਿ ਜੀ ਡੈਮੋਕ੍ਰੇਸੀ ਵਾਚ ਦੀ ਜਿਹੜੀ ਅਰਜ਼ੀ ਆ ਉਹ ਖਾਰਜ ਕਰ ਦਿੱਤੀ ਜਾਂਦੀ ਆ। ਡੈਮੋਕ੍ਰੇਸੀ ਵਾਚ ਵਾਲੇ ਲੱਗੇ ਰਹੇ, ਉਹ ਸੁਪਰੀਮ ਕੋਰਟ ਪਹੁੰਚ ਗਏ। ਸੁਪਰੀਮ ਕੋਰਟ ਦੇ ਵਿੱਚ ਹੁਣ ਕੱਲ੍ਹ ਇਹ ਫੈਸਲਾ ਆਇਆ, ਇੱਥੇ ਆ ਕੇ ਕਹਾਣੀ ਜੁੜਦੀ ਆ। ਸੁਪਰੀਮ ਕੋਰਟ ਨੇ ਹੁਣ ਇਹ ਕਹਿ ਦਿੱਤਾ ਕਿ ਜਿਹੜਾ ਇਹ ਸੈਕਸ਼ਨ 66 ਹੈਗਾ ਆਫ ਕੰਫਲਿਕਟ ਆਫ ਇੰਟਰਸਟ ਐਕਟ, ਇਹ ਅਨਕੋਨਸਟੀਟਿਊਸ਼ਨਲ ਹੈ, ਗੈਰ ਸੰਵਿਧਾਨਕ ਹੈ। ਜਿਹਦਾ ਮਤਲਬ ਇਹ ਹੈ ਕਿ ਐਥਿਕਸ ਕਮਿਸ਼ਨਰ ਵੱਲੋਂ ਵੀ ਜੇ ਕੋਈ ਵੀ ਫੈਸਲਾ ਦਿੱਤਾ ਜਾਂਦਾ ਹੈ ਉਹਦਾ ਅਦਾਲਤ ਦੇ ਵਿੱਚ ਰਿਵਿਊ ਕਰਨ ਵਾਸਤੇ ਅਰਜ਼ੀ ਦਿੱਤੀ ਜਾ ਸਕਦੀ ਹੈ, ਕਿ ਅਦਾਲਤ ਐਥਿਕਸ ਕਮਿਸ਼ਨਰ ਦਾ ਜਿਹੜਾ ਡਿਸੀਜਨ ਹੈ ਉਹਦਾ ਰਿਵਿਊ ਕਰ ਸਕਦੀ ਹੈ। ਇਹਦਾ ਜਿਹੜਾ ਇੰਪੈਕਟ ਆ, ਇਹ ਇਕੱਲੀ ਜਸਟਿਨ ਟਰੂਡੋ ਵਾਲੀ ਇਸ ਕਹਾਣੀ ਤੱਕ ਹੀ ਸੀਮਿਤ ਨਹੀਂ ਰਹਿੰਦਾ, ਇਹਦਾ ਇੰਪੈਕਟ ਭਵਿੱਖ ਦੇ ਵਿੱਚ ਐਥਿਕਸ ਕਮਿਸ਼ਨਰ ਵੱਲੋਂ ਜਾਂ ਕਿਸੇ ਵੀ ਏਜੰਸੀ, ਬੋਰਡ, ਕੋਈ ਵੀ ਕਮਿਸ਼ਨਰ ਜਾਂ ਟ੍ਰਿਬਿਊਨਲ ਵੱਲੋਂ ਅਕਰੋਸ ਦ ਕੰਟਰੀ ਕੋਈ ਵੀ ਫੈਸਲਾ ਜੇ ਦਿੱਤਾ ਜਾਂਦਾ ਉਹਦੇ ਜੁਡੀਸ਼ੀਅਲ ਰਿਵਿਊ ਦੇ ਉੱਪਰ ਵੀ ਇਹਦਾ ਇੰਪੈਕਟ ਪੈ ਸਕਦਾ, ਨਹੀਂ ਤਾਂ ਇਹ ਕਨਵੀਨੀਅੰਟ ਹੀ ਬੜਾ ਸੀ। ਐਥਿਕਸ ਬ੍ਰੀਚ ਦੀ ਜਿਹੜੀ ਰਿਵੀਜ਼ਨ ਹੋਣੀ ਹੈ, ਰਿਵਿਊ ਹੋਣਾ, ਉਹ ਕਿਸੇ ਪੋਲੀਟੀਸ਼ੀਅਨ ਦਾ ਹੀ ਹੋਣਾ, ਕਿ ਜਿਵੇਂ ਪ੍ਰਧਾਨ ਮੰਤਰੀ ਇਸ ਮਾਮਲੇ ਦੇ ਵਿੱਚ ਸੀ ਉਦੋਂ ਦੇ ਜਸਟਿਨ ਟਰੂਡੋ, ਜਿਹੜਾ ਐਕਟ ਬਣਾਇਆ ਐਥਿਕਸ ਦਾ ਕੰਫਲਿਕਟ ਆਫ ਇੰਟਰਸਟ ਐਕਟ, ਉਹ ਪੋਲੀਟੀਸ਼ੀਅਨ ਨੇ ਬਣਾਇਆ, ਉਹਦੇ 'ਚ ਇੱਕ ਆ ਮੱਦ ਲਿਖਤੀ ਸੈਕਸ਼ਨ 66 'ਚ ਕਿ ਐਥਿਕਸ ਕਮਿਸ਼ਨਰ ਦਾ ਫੈਸਲਾ ਅਟਲ ਹੈ, ਉਹਨੂੰ ਰਿਵਿਊ ਨਹੀਂ ਕੀਤਾ ਜਾ ਸਕਦਾ, ਉਹਨੂੰ ਚੈਲੇਂਜ ਨਹੀਂ ਕੀਤਾ ਜਾ ਸਕਦਾ। ਹੁਣ ਚਲੋ ਤਰਕ ਵੈਸੇ ਇਹ ਦੇਣਗੇ ਕਿ ਜੇ ਐਥਿਕਸ ਕਮਿਸ਼ਨਰ ਕਿਸੇ ਪੋਲੀਟੀਸ਼ੀਅਨ ਦੇ ਖਿਲਾਫ਼ ਫੈਸਲਾ ਦੇ ਦੇਵੇ ਪੋਲੀਟੀਸ਼ੀਅਨ ਤਾਂ ਉਹਨੂੰ ਵੀ ਫਿਰ ਰਿਵਿਊ ਨਹੀਂ ਕਰਾ ਸਕਦਾ। ਪਰ ਜਿਸ ਤਰ੍ਹਾਂ ਦੀ ਅਸੀਂ ਕਹਿ ਲਓ ਸਾਫ਼ ਸੁਥਰੇ ਸਿਸਟਮ ਨੂੰ ਸੋਚਦੇ ਹਾਂ ਵੀ ਸਾਫ਼ ਸੁਥਰਾ ਸਿਸਟਮ ਹੈ, ਇੱਥੇ ਕਿਸੇ ਦਾ ਇਨਫਲੂਐਂਸ ਨਹੀਂ ਹੋਏਗਾ, ਐਥਿਕਸ ਕਮਿਸ਼ਨਰ ਤਾਂ ਇੰਡੀਪੈਂਡੈਂਟਲੀ ਕੰਮ ਕਰਨਗੇ, ਕੀ ਸੱਚਮੁੱਚ ਅਜਿਹਾ ਹੁੰਦਾ? ਮੈਂ ਨਹੀਂ ਕਹਿ ਰਿਹਾ ਹੁੰਦਾ, ਪਰ ਕੀ ਹੋ ਸਕਦਾ ਹੈ, ਹੋ ਵੀ ਸਕਦਾ ਹੈ। ਅਤੇ ਜੇ ਕੌਨਫਲਿਕਟ ਆਫ ਇੰਟਰਸਟ ਕਮਿਸ਼ਨਰ ਜਾਂ ਐਥਿਕਸ ਕਮਿਸ਼ਨਰ ਨੇ ਜਿਹੜਾ ਫੈਸਲਾ ਦੇ ਤਾ ਉਹਨੂੰ ਰਿਵਿਊ ਕੋਈ ਕਰ ਨਹੀਂ ਸਕਦਾ, ਫੈਸਲਾ ਆ ਗਿਆ ਪੋਲੀਟੀਸ਼ੀਅਨ ਦੇ ਹੱਕ ਵਿੱਚ, ਤਾਂ ਫਿਰ ਤਾਂ ਠੀਕ ਆ, ਆਪ ਹੀ ਤੁਸੀਂ ਲੋਅ ਬਣਾਇਆ ਅਤੇ ਲੋਅ ਦੇ ਵਿੱਚ ਇੱਕ ਅਜਿਹਾ ਪ੍ਰੋਵੀਜ਼ਨ ਪਾ ਲਿਆ ਜਿਹਦੇ ਕਰਕੇ ਤੁਹਾਡੇ ਉੱਪਰ ਕੋਈ ਸੇਕ ਲੱਗਦਾ ਹੀ ਨਹੀਂ। ਪਰ ਹੁਣ ਸੁਪਰੀਮ ਕੋਰਟ ਆਫ ਕੈਨੇਡਾ ਨੇ, ਚੀਫ ਜਸਟਿਸ ਰਿਚਰਡ ਵੈਗਨਰ ਨੇ ਇਹ ਡਿਸੀਜਨ ਲਿਖ ਦਿੱਤਾ ਕਿ ਸੈਕਸ਼ਨ 66 ਆਫ ਦਾ ਕੌਨਫਲਿਕਟ ਆਫ ਇੰਟਰਸਟ ਐਕਟ ਇਜ਼ ਅਨਕੋਨਸਟੀਟਿਊਸ਼ਨਲ, ਜਿਹਦਾ ਮਤਲਬ ਇਹ ਹੈ ਕਿ ਕਮਿਸ਼ਨਰ ਐਥਿਕਸ ਕਮਿਸ਼ਨਰ ਦਾ ਜਿਹੜਾ ਡਿਸੀਜਨ ਹੈ ਉਹ ਫੁੱਲ ਐਂਡ ਫਾਈਨਲ ਨਹੀਂ ਹੈ, ਉਹਦਾ ਅਦਾਲਤੀ ਰਿਵਿਊ ਹੋ ਸਕਦਾ ਹੈ। ਸੋ ਟਰਾਂਸਪੇਰੈਂਸੀ ਦੇ ਪੁਆਇੰਟ ਆਫ ਵਿਊ ਤੋਂ, ਐਥਿਕਸ ਦੇ ਪੁਆਇੰਟ ਆਫ ਵਿਊ ਤੋਂ ਇਹ ਚੰਗੀ ਇੱਕ ਵੱਡੀ ਜਿੱਤ ਹੈ, ਜਿਹੜੀ ਕਿ ਸ਼ਾਇਦ ਇੰਨੀ ਜ਼ਿਆਦਾ ਵਾਈਡਲੀ ਰਿਪੋਰਟ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਆ, ਪਰ ਦੇਖਦੇ ਹਾਂ ਇਹਦੇ ਵਿੱਚੋਂ ਅੱਗੇ ਕੀ ਨਿਕਲਦਾ। ਹੁਣ ਜੇ ਜਸਟਿਨ ਟਰੂਡੋ ਨੂੰ ਅਦਾਲਤ ਕਹਿ ਵੀ ਦਿੰਦੀ ਆ ਵੀ ਐਥਿਕਸ ਬ੍ਰੀਚ ਉਦੋਂ ਹੋਈ ਸੀ, ਬਿਗ ਡੀਲ, ਅਗਲਿਆਂ ਨੇ ਜਿਹੜੀ ਆਪਣੀ ਪੋਲੀਟਿਕਸ ਕਰਨੀ।